सतगुरु जी। सतनाम श्री वाहिगुरु, मुख उचरै शास्त्र खट, पिंग गिरन चढ़ जाए। कंद लखै बदरो सुनै, जो काल कृपा कराए। कहां तुष प्रभ बुद्ध हमारी, वर्ण न सके मेहमान जो तुहारी। हम ना सकत कर सिवत तुम्हारी, आप ले हो प्रभ कथा सुधारी। बेशुमार था अगणत तोले, ज्यों बुलावो त्यों नानक दास भूल। प्रभ की जय कृपा निदान, हम हर गुण गावेंगे। हम तुमरी करो नित आस प्रभ, तुमरी करो नित आस प्रभ। मोहे कब गल लावेंगे, तुमरी करो नित आसा। हाँ तुमरी करो नित आसा, करो नित आसा, तुमरी करो नित आसा,
तुमरी करो नित आसा, तुमरी करो नित आसा, तुमरी करो नित आसा, तुमरी करो नित आसा, तुमरी करो नित आसा, तुमरी करो नित आसा, तुमरी करो नित आसा, तुमरी करो नित आसा,
तुमरी करो नित आसा, हाँ तुमरी करो नित आसा, प्रभ जी तुमरी करो नित आसा। सब गल लावे गे
सब गल लावे गे सब गल लावे गे सब गल लावे गे सब गल लावे गे
सब गल लावे गे सब गल लावे गे आसा कब गल लावे गे सब की जय कृपा निदान हम हर गुण गावेंगे हाँ तुमरी करो नित्य आस प्रभ कागा करंग टंडोलिया सगला खाया मास ए तोय नैनो मत छूहो फिर देखन की आस हाँ तुमरी करो नित आस प्रभ बहुत जन्म बिछरे थे मां दो एहो जन्म तुम्हारे लिखे बहर विदास आस लग जीवो कहर विदास आस लग जीवो चिर पयो दर्शन देखे हाँ तुमरी करो नित आस प्रभ मोह कब गल लावे गे पहला कईया जन्मांदे बिछड़े हुण नाम छोड़ी मालक पहला कईया जन्मांदे बिछड़े हुण नाम छोड़ी मालक
पहला Oh,
जन्म बिछड़े थे मारे
ले
विदास आस लग जी परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा साध संगत जी दूरों नेड़ों चल के सतगुरां दे पावन दरबार विच हाजरियां भरन वास्ते लाहा लैण वास्ते पहुंचे हां प्राणी तू आयो लाहा लैण लगा कितक फकड़े सब मुकदी चली रहण सो जो साड़ी जिंदगी दा असली लाहा है साड़ी जिंदगी दा लक्ष्य है अवर काज तेरे किते ना काम मिल साध संगत भज केवल नाम असली काम असली इस मनुखा शरीर दी जेड़ी ड्यूटी है वो करन वास्ते आए हैं ये असली ड्यूटी है साड़ी सब तो पहला रसना दी पवित्रता और मन दी पूर्ण एकाग्रता वास्ते सतगुरु जी दी बख्शिश दोहराओ प्यार नाल फते बुलाओ कोई रसना वांझी ना रवे एक बारी सारे आखो जी वाहे गुरु जी का खालसा वाहे गुरु जी की फतेह अमलोह शहर दियां संगतां नूं तीन दिन का समा प्राप्त होया अज दूसरा दीवान है कल दास ने आप जी दे चरणा च हाजरी नहीं पर होई क्योंकि शहर सुनाम दीवान चलदे सी दो दिन का ही समा दिता सी बहुती संगत नूं पता ही सी कि पहले दिन नहीं आउना जिथे तीन दिन आउना होवे उत्थे पहला दस दीदा भी तीन दिन आउना जिथे ना आया जावे पहले ही संगत नूं बेनती कर दीदी है भी बाद च कोई इतराज ना करे सो जिन्हां ने लाहा लैना उन्होंने एक बचन सुन के ही पल्ले बन लेना जीवन बना लेना एक अखर हर मन वस्त नानक होत निहाल कई सारी सारी जिंदगी सुनते रहिंदे आ जदों निचोड़ वेखोगे ते खाली सारी सारी जिंदगी हो गई संगत करदियां नूं समां लंघ गया कोई 20 सालां तो संगत विच जा रहा कोई 30 सालां तो कोई 50 सालां तो पर अजे रंग नहीं चढ़िया अजे चोरियां जा रहीआं जुए खेडणे वकार अजे नहीं छड्डे झूठ नहीं छड्डिया फिर संगत करन दा की फायदा जे रंगत ही ना चढ़े सतगुरु जिन्हां ते बख्शिश करदे ने रहमत करदे ने जिसनों बख्श लह मेरे प्यारे सो जस तेरा गावे सतगुरु जिन्हां ते कृपा करदे ने रहमत करदे ने उन्हां दे भाग जागदे आ ओ संगत विच आउंदे ने आके लाहा लैंदे ने सवाओ जो सुनना है उन्नू पल्ले बनना है ताई साडा इत्थे आउणा सफला होएगा मेरे माधो जी सत संगत मिले सो तरिया ये नहीं आख्या किते भी खंड पाठ कराए सो तरिया जां लंगर लाए सो तरिया जां जिहड़ा 10 रुपये चढ़ाए सो तरिया जां जिहड़ा रमाला चढ़ाए सो तरिया ये नहीं जां जिहड़ा गुरुद्वारे कमरा पवाए सो तरिया नहीं ਇੱਥੇ ਆਖਿਆ ਜਿਹੜਾ ਸਤ ਸੰਗਤ ਕਰਦਾ ਉਹ ਤਰਦਾ। ਹੁਣ ਸਤ ਸੰਗੀ ਵੀ ਹੋਵੇ ਪੂਰਾ, ਇਹ ਨਾ ਹੋਵੇ ਵੀ ਵੈਸੇ ਜਾਂਦਾ ਬਸ ਗਿਣਤੀ ਕਰ ਰਿਹਾ, ਹਾਜ਼ਰੀਆਂ ਭਰ ਰਿਹਾ, ਮਨ ਗੈਰ ਹਾਜ਼ਰ ਹੈ। ਮਨ ਦੀ ਹਾਜ਼ਰੀ ਲੱਗੇਗੀ ਫਿਰ ਹੀ ਸਾਡਾ ਸਤ ਸੰਗਤ ਵਿੱਚ ਆਉਣਾ ਸਫਲਾ ਹੈ। ਅਗਰ ਮਨ ਹੀ ਗੈਰ ਹਾਜ਼ਰ ਰਿਹਾ ਤੇ ਫਿਰ ਜਿਹੋ ਜਿਹੇ ਆਏ ਤੇ ਜਿਹੋ ਜਿਹੇ ਨਾ ਆਏ। ਸੁਣਾਉਣਾ ਤੇ ਮਨ ਨੂੰ ਹੈ, ਸੁਧਾਰ ਤੇ ਮਨ ਦਾ ਕਰਨਾ ਹੈ। ਔਰ ਮਨ ਜਿਹੜਾ ਹੈ ਗੈਰ ਹਾਜ਼ਰ ਹੈ ਤੇ ਮਨ ਬੜਾ ਖੋਟਾ ਹੈ, ਟਿਕਦਾ ਇੱਕ ਪਲ ਵੀ ਨਹੀਂ। ਇੱਥੇ ਬੈਠਿਆਂ ਪਤਾ ਹੀ ਨਹੀਂ, ਇੱਥੇ ਬੈਠਿਆਂ ਬੈਠਿਆਂ ਨੇ ਕਿੱਥੇ ਕਿੱਥੇ ਚੱਕਰ ਲਾਏ ਆਉਣੇ ਆ, ਕਿੰਨਾ ਕੁ ਘੁੰਮੇ ਆਉਣਾ। ਇਸੇ ਕਰਕੇ ਕਿਸੇ ਫਕੀਰ ਨੇ ਆਪਣੇ ਮਨ ਨੂੰ ਆਖਿਆ, ਉਹ ਮਨਾ ਟਿਕ ਜਾ, ਮਨ ਬਈ ਮਾਨਾ, ਮਨ ਸ਼ੈਤਾਨਾ, ਮਰ ਜਾ ਮਗਰੋਂ ਲੈ ਜਾ। ਕਹਿੰਦਾ ਲੱਖ 84 ਭਟਕਦਾ ਆਇਆ, ਹੁਣ ਤੇ ਟਿਕ ਕੇ ਬਹਿ ਜਾ। ਪਤਾ ਹੀ ਨਹੀਂ ਕਿੱਥੇ ਕਿੱਥੇ ਭਟਕਦਾ ਹੋਇਆ ਆਇਆ ਹੈ, ਕਿੰਨੇ ਕੁ ਜੰਮਣ ਮਰਨ ਦੇ ਗੇੜ ਪਏ ਰਹੇ ਨੇ। ਕਦੇ ਕੁੱਤਾ ਬਣ ਗਿਆ, ਕਦੇ ਸੱਪ ਬਣ ਗਿਆ, ਕਦੇ ਗਧਾ ਬਣ ਗਿਆ, ਕਦੇ ਕੋਈ ਪਸ਼ੂ ਬਣ ਗਿਆ, ਕਦੇ ਪੰਛੀ ਬਣ ਗਿਆ। ਕਿੰਨੀਆਂ ਨਖਿੱਧ ਜੂਨਾਂ ਦੇ ਵਿੱਚੋਂ ਭਟਕ ਕੇ ਆਇਆ। ਓਏ ਮਨਾ ਹੁਣ ਤੇ ਟਿਕ ਜਾ, ਇੱਕ ਥਾਂ ਤੇ ਟਿਕ ਜਾ, ਜੇ ਨਹੀਂ ਟਿਕੇਗਾ ਤੇ ਫਿਰ ਭਟਕਣਾ ਪੈ ਜਾਣੀ, ਬੜਾ ਲੰਮਾ ਚੱਕਰ ਹੈ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਜੋ ਮਨੁੱਖਾ ਸਰੀਰ ਮਿਲਿਆ ਹੈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਮਨੁੱਖਾ ਸਰੀਰ ਨੂੰ ਦੇਵੀ ਦੇਵਤੇ ਵੀ ਤਰਸਦੇ ਹਨ। 33 ਕਰੋੜ ਦੇਵੀ ਦੇਵਤਾ ਇਸ ਮਨੁੱਖਾ ਸਰੀਰ ਨੂੰ ਤਰਸਦਾ, ਪਰ ਕੀ ਪਿਆਰੇ ਉਹ ਤਰਸਦੇ ਨੇ ਉਹਨਾਂ ਨੂੰ ਵੀ ਜਿਹੜੇ ਆ ਗੰਦੀਆਂ ਨਾਲੀਆਂ 'ਚ ਡਿੱਗੇ ਪਏ ਨੇ, ਵੀ ਸਾਨੂੰ ਵੀ ਇਹੋ ਜਿਹਾ ਸਰੀਰ ਮਿਲੇ। ਕੀ ਉਹ ਤਰਸਦੇ ਨੇ ਵੀ ਆ ਸ਼ਾਮ ਨੂੰ ਜਿਹੜਾ ਠੇਕੇ ਤੇ ਤੁਰਿਆ ਜਾਂਦਾ ਦੇਵਤੇ ਕੀ ਕਹਿੰਦੇ ਆ ਵੀ ਇਹੋ ਜਿਹਾ ਸਰੀਰ ਮਿਲੇ। ਦੇਵਤੇ ਕੀ ਕਹਿੰਦੇ ਆ ਵੀ ਆਹ ਜਿਹੜਾ ਜਰਦਾ ਖਾਂਦਾ ਜਾਂਦਾ ਹੈ, ਜਿਹੜਾ ਤਾੜੀਆਂ ਜੀਆਂ ਮਾਰਦਾ ਜਾਂਦਾ ਹੈ, ਇਹੋ ਜਿਹਾ ਸਰੀਰ ਮਿਲੇ। ਦੇਵਤੇ ਕਹਿੰਦੇ ਨੇ ਸਰੀਰ ਤੇ ਸਾਨੂੰ ਮਿਲੇ, ਪਰ ਮਿਲੇ ਉਹ ਸਰੀਰ ਜਿਹੋ ਜਿਹਾ ਸੰਤ ਬਾਬਾ ਅਤਰ ਸਿੰਘ ਵਰਗੇ ਮਹਾਂਪੁਰਖਾਂ ਦਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਰੀਰ ਤੇ ਮਿਲੇ ਬਾਬਾ ਈਸ਼ਰ ਸਿੰਘ ਜੀਆਂ ਵਰਗਾ ਸਰੀਰ ਮਿਲੇ, ਜਿਨ੍ਹਾਂ ਨੇ ਦੁਨੀਆ ਦੇ ਵਾਸਤੇ ਭਲੇ ਵਾਸਤੇ ਪਰ ਉਪਕਾਰ ਵਾਸਤੇ ਇਹ ਸਰੀਰ ਨੂੰ ਲਾ ਦਿੱਤਾ। ਦੇਵਤੇ ਵੀ ਇਸ ਮਨੁੱਖਾ ਸਰੀਰ ਦੀ ਜਾਚਨਾ ਕਰਦੇ ਹਨ, ਔਰ ਉਹ ਇਸ ਸਰੀਰ ਦੀ ਨਹੀਂ, ਜਿਹੜਾ ਸਰੀਰ ਪਰ ਉਪਕਾਰ ਵਾਸਤੇ ਲੱਗਿਆ ਹੋਇਆ, ਜਿਹੜਾ ਸਰੀਰ ਦੁਨੀਆ ਦੇ ਭਲੇ ਵਾਸਤੇ ਲੱਗਿਆ ਹੋਇਆ। ਸਰੀਰ ਸਭ ਨੂੰ ਮਹਾਰਾਜ ਨੇ ਦਿੱਤੇ ਆ, ਪਰ ਮਰਜ਼ੀ ਸਾਡੀ, ਇੱਧਰ ਇਹਨੂੰ ਜਿੱਧਰ ਮਰਜ਼ੀ ਲਾ ਲਓ। ਹੁਣ ਸਾਧ ਸੰਗਤ ਪਰ ਉਪਕਾਰ ਵਾਸਤੇ ਸੰਸਾਰ ਦੇ ਭਲੇ ਵਾਸਤੇ ਕੋਹ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਦਿੱਤੀ, ਜਪ ਤਪ ਦੁਨੀਆ ਹੀ ਕਰਦੀ ਆ, ਸੁਖਮਣੀ ਸਾਹਿਬ ਕੀਤਾ ਤੇ ਫਲ ਮੰਗਿਆ ਆਪਣੇ ਵਾਸਤੇ। ਜਪਜੀ ਸਾਹਿਬ ਪੜ੍ਹਦਾ ਤੇ ਫਲ ਮੰਗਦਾ ਆਪਣੇ ਵਾਸਤੇ, ਖੰਡ ਪਾਠ ਕਰਾਇਆ ਤੇ ਫਲ ਮੰਗਦਾ ਮੇਰੇ ਤੇ ਆਹ ਕਿਰਪਾ ਕਰ ਦਿਓ। ਰੱਬ ਦੇ ਪਿਆਰੇ ਘਾਲਣਾ ਵੀ ਘਾਲਦੇ ਨੇ, ਮਿਹਨਤ ਵੀ ਕਰਦੇ ਨੇ, ਜਪਤਾ ਵੀ ਕਰਦੇ ਨੇ, ਤੇ ਸੰਸਾਰ ਦੇ ਭਲੇ ਵਾਸਤੇ, ਦੁਨੀਆ ਦੇ ਭਲੇ ਵਾਸਤੇ। ਪਰ ਉਪਕਾਰ ਕਰਨਾ ਬੜਾ ਔਖਾ ਹੈ, ਕਿਸੇ ਦੇ ਵਾਸਤੇ ਆਪਣਾ ਜੀਵਨ ਲਾ ਦੇਣਾ ਦੁਨੀਆ ਦੇ ਭਲੇ ਵਾਸਤੇ, ਇਹ ਵਿਰਲੇ ਵਿਰਲੇ ਮਹਾਂਪੁਰਖਾਂ ਦੇ ਵਿਰਸੇ ਵਿੱਚ ਆਇਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ। ਉਹਨਾਂ ਦਾ ਦੁਨੀਆ ਵਿੱਚ ਆਉਣਾ ਧੰਨ ਹੈ, ਜਿਨ੍ਹਾਂ ਨੇ ਆ ਕੇ ਦੁਨੀਆ ਦੇ ਪਰ ਉਪਕਾਰ ਕੀਤਾ, ਸੰਸਾਰ ਦਾ ਭਲਾ ਕੀਤਾ, ਉਹਨਾਂ ਦੀ ਬਾਬਤ ਹੀ ਸਤਿਗੁਰੂ ਕਹਿੰਦੇ ਨੇ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ।
Thank you. जगत नू तार दे, जगत नू ने तार दे, तन तन आउणा उहनां दा जिहड़े आके जगत नू तार दे, तन तन आउणा
ਆਉਣਾ ਧਨ ਹੈ ਜਿਨ੍ਹਾਂ ਨੇ ਸੰਸਾਰ ਦੇ ਭਲੇ ਵਾਸਤੇ ਕੁਛ ਕੀਤਾ। ਧੰਨ ਗੁਰੂ ਨਾਨਕ ਸਾਹਿਬ ਨੂੰ ਮਾਤਾ ਸੁਲੱਖਣੀ ਦੇ ਪਿਤਾ ਜਿੱਦਾਂ ਮਹਾਰਾਜ ਜੀ ਦੇ ਸਹੁਰਾ ਲੱਗਦਾ, ਇੱਥੋਂ ਤੱਕ ਵੀ ਆ ਕੇ ਕਹਿ ਦਿੱਤਾ ਸੀ, ਕਹਿੰਦੇ ਜੇ ਤੂੰ ਘਰ ਹੀ ਛੱਡ ਕੇ ਜਾਣਾ ਸੀ ਫਿਰ ਵਿਆਹ ਹੀ ਕਾਹਨੂੰ ਕਰਾਉਣਾ ਸੀ, ਮੈਂ ਆਪਣੀ ਲੜਕੀ ਨੂੰ ਲੈ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜੇ ਮੇਰਾ ਘਰ ਬਰਬਾਦ ਵੀ ਹੋ ਜਾਏਗਾ ਮੈਨੂੰ ਤਾਂ ਵੀ ਕੋਈ ਡਰ ਨਹੀਂ, ਪਰ ਮੈਂ ਦੁਨੀਆਂ ਦੇ ਭਲੇ ਵਾਸਤੇ ਇੱਕ ਵਾਰੀ ਘਰ ਛੱਡਣਾ ਹੀ। ਭਾਵੇਂ ਕਿ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਕਿ ਘਰ 'ਚ ਰਹਿਣਾ, ਬੱਚਿਆਂ 'ਚ ਰਹਿਣਾ, ਪਰਿਵਾਰ ਨੂੰ ਪਾਲਣਾ ਹੈ, ਪਰ ਇੱਕ ਵਾਰੀ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਬਾਅਦ 'ਚ ਭਾਵੇਂ ਇਕੱਠੇ ਹੋ ਗਏ ਸਾਰੇ, ਪਰ ਇੱਕ ਵਾਰੀ ਤੇ ਸਾਰਾ ਪਰਿਵਾਰ ਖੇਰੂ ਖੇਰੂ ਕਰਕੇ ਫਿਰ ਗੁਰੂ ਨਾਨਕ ਪਾਤਸ਼ਾਹ ਤੁਰੇ ਸੀ। ਔਰ ਦਿਨ ਰਾਤ ਘਾਲਣਾ ਕੀਤੀ, ਜੇ ਸਤਿਕਾਰ ਕਰਨ ਵਾਲੇ ਬਹੁਤ ਸੀ ਤੇ ਐਸੀ ਗੱਲ ਵੀ ਨਹੀਂ, ਜੇ ਨਿੰਦਕ ਅੱਜ ਹੈਗੇ ਨੇ ਉਦੋਂ ਵੀ ਬਹੁਤ ਸਨ। ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਕੁਰਾਹੀਆ ਵੀ ਆਖਿਆ, ਭੂਤਨਾ ਵੀ ਆਖਿਆ, ਬੇਤਾਲਾ ਵੀ ਆਖਿਆ, ਧੰਨ ਗੁਰੂ ਨਾਨਕ ਸਾਹਿਬ ਨੂੰ ਵੱਟੇ ਪੱਥਰ ਤੱਕ ਮਾਰੇ, ਪਰ ਮਹਾਰਾਜ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਪਰ ਉਪਕਾਰ ਕੀਤਾ, ਦੁਨੀਆਂ ਦੇ ਭਲੇ ਵਾਸਤੇ ਰੋਂਦਿਆਂ ਨੂੰ ਹਸਾਇਆ, ਰੋਂਦਿਆਂ ਨੂੰ ਚੁੱਪ ਕਰਾਇਆ, ਗਰੀਬਾਂ ਨੂੰ ਮਾਹਰਨ ਨੇ ਗਲ ਨਾ ਲਾ ਕੇ ਨਵਾਜਿਆ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਇੱਥੇ ਗਰੀਬਾਂ ਨੂੰ ਨਵਾਜਿਆ, ਜਿੱਦਾਂ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਗਏ ਮਹਾਰਾਜ, ਐ ਤੁਰੇ ਜਾਂਦੇ ਨੇ ਸਵੇਰ ਦੇ ਚੱਲੇ, ਸ਼ਾਮ ਪੈ ਗਈ, ਸਾਰਾ ਏਮਨਾਬਾਦ ਸ਼ਹਿਰ ਲੰਘ ਗਿਆ। ਮਰਦਾਨਾ ਕਹਿੰਦਾ ਮਹਾਰਾਜ ਜਾਣਾ ਤੇ ਜਾਣਾ ਕਿੱਥੇ? ਮਹਾਰਾਜ ਕਹਿੰਦੇ ਚੱਲ ਬਈ, ਕੋਈ ਨਹੀਂ ਆਏਗਾ ਟਿਕਾਣਾ। ਏਮਨਾਬਾਦ ਦੀ ਧਰਤੀ ਦੇ ਉੱਤੇ ਲਾਲੋ ਤਰਖਾਣ ਦੇ ਦਰਵਾਜ਼ੇ ਅੱਗੇ ਖੜ ਗਏ ਜਾ ਕੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਈ ਦਿਓ ਆਵਾਜ਼ ਜਰਾ। ਹੁਣ ਕੁੰਡਾ ਖੜਕਾਇਆ, ਅੰਦਰੋਂ ਲਾਲੋ ਤਰਖਾਣ ਨੇ ਆਵਾਜ਼ ਸੁਣੀ ਤੇ ਆ ਕੇ ਦਰਵਾਜ਼ਾ ਖੋਲਿਆ। ਜਦੋਂ ਉਹਨੇ ਆ ਕੇ ਦਰਵਾਜ਼ਾ ਖੋਲਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ, ਵੇਖ ਕੇ ਦੰਗ ਰਹਿ ਗਿਆ, ਇੰਨਾ ਚਿਹਰੇ ਤੇ ਜਲਾਲ ਹੈ। ਉਸੇ ਸਮੇਂ ਵੇਖਣ ਸਾਰ ਹੀ ਤੁਸੀਂ ਗੁਰੂ ਨਾਨਕ ਹੋ, ਗੁਰੂ ਨਾਨਕ ਹੋ ਤੁਸੀਂ? ਭਾਈ ਮਰਦਾਨਾ ਕਹਿੰਦੇ ਹਾਂ ਬਈ, ਇਹ ਗੁਰੂ ਨਾਨਕ ਹੀ ਆ। ਉਹ ਹੈਰਾਨ ਹੁੰਦਾ, ਮੈਂ ਅੰਤਾਂ ਦਾ ਗਰੀਬ, ਮੇਰੇ ਘਰ ਕੋਈ ਨਹੀਂ ਵੜਦਾ, ਪਰ ਮੈਨੂੰ ਸਾਰੇ ਮਾੜਾ ਸ਼ੂਦਰ ਹੀ ਕਹਿੰਦੇ ਆ, ਇਹ ਕੌਣ ਹੈ ਜਿਹੜਾ ਇੱਕ ਮੇਰੇ ਗਰੀਬ ਦੀ ਛੱਪਰੀ ਦੇ ਵਿੱਚ ਚਿਹਰੇ ਵੱਲ ਤੱਕਦਾ, ਤ੍ਰਿਪਤਾ ਦਾ ਦੁਲਾਰਾ ਮੇਰੇ ਘਰ ਕਿੱਦਾਂ ਆ ਗਿਆ? ਨੇਤਰਾਂ 'ਚ ਵੈਰਾਗ ਦਾ ਜਲ ਵਗਦਾ। ਮਰਦਾਨਾ ਕਹਿੰਦਾ ਵੇਖਿਆ ਫਿਰ, ਇਹ ਗੁਰੂ ਨਾਨਕ ਪਾਤਸ਼ਾਹ ਆਪ ਰੱਬ ਦਾ ਰੂਪ ਆਏ ਨੇ, ਕਰ ਲੈ ਸੇਵਾ। ਤੇ ਸਾਧ ਸਿੰਘ ਜੀ, ਉਸ ਸਮੇਂ ਲਾਲੋ ਤਰਖਾਣ ਨੇ ਮਹਾਰਾਜ ਦੀ ਬੜੀ ਸੇਵਾ ਕੀਤੀ, ਕਿਧਰੇ ਕੋਧਰੇ ਦਾ ਪ੍ਰਸ਼ਾਦਾ। ਮਰਦਾਨਾ ਬੜੇ ਚਿਰ ਤੋਂ ਕਹਿੰਦਾ ਸੀ ਮਹਾਰਾਜ ਭੁੱਖ ਲੱਗੀ ਹੈ ਮਹਾਰਾਜ ਨੂੰ। ਲਾਲੋ ਕਹਿੰਦਾ ਜੀ ਕੁਝ ਛਕਣ ਵਾਸਤੇ ਲਿਆਵਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਕੀ ਹੈ ਤੇਰੇ ਕੋਲ? ਕਹਿੰਦਾ ਮਹਾਰਾਜ ਅੰਦਰ ਜੋ ਵੀ ਹੈ ਲੈ ਆਉਂਦਾ। ਮਹਾਰਾਜ ਕਹਿੰਦੇ ਲੈ ਆ। ਕੋਧਰੇ ਦਾ ਪ੍ਰਸ਼ਾਦਾ ਲੈ ਕੇ ਆ ਗਿਆ। ਮਹਾਰਾਜ ਕਹਿਣ ਲੱਗੇ ਲੈ ਬਈ ਮਰਦਾਨਿਆ ਛਕ ਲੈ, ਕਹਿੰਦਾ ਸੀ ਭੁੱਖ ਲੱਗੀ ਆ। ਜਦੋਂ ਉਹਨੇ ਵੇਖਿਆ ਕੋਧਰੇ ਦਾ ਪ੍ਰਸ਼ਾਦਾ ਨੱਕ ਚਾੜਦਾ, ਕਹਿੰਦਾ ਮਹਾਰਾਜ ਜੀ ਇਹ ਪਤਾ ਨਹੀਂ ਬਹਿਆ ਪ੍ਰਸ਼ਾਦਾ ਕੱਲ ਦਾ ਪਿਆ ਕਿ ਪਰਸੋਂ ਦਾ ਪਿਆ, ਅੰਦਰ ਹੀ ਨਹੀਂ ਲੰਘਣਾ, ਇਹ ਕਿੱਦਾਂ ਛਕ ਲੂੰ? ਮਹਾਰਾਜ ਕਹਿੰਦੇ ਤੂੰ ਤੇ ਕਹਿੰਦਾ ਸੀ ਭੁੱਖ ਬੜੀ ਲੱਗੀ, ਕਹਿੰਦੇ ਭੁੱਖ ਤੇ ਲੱਗੀ ਆ ਪਰ ਪ੍ਰਸ਼ਾਦੇ ਤੇ ਛਕ ਲਾਂਗੇ, ਆ ਤੇ ਬੜੇ ਕਰੜੇ ਕਿੱਦਾਂ ਛਕੂ ਮੈਂ? ਵੇਖਦੇ ਸਹੀ ਮਰਦਾਨਿਆ ਛਕ ਕੇ, ਇਹ ਕਿਰਤ ਬਿਰਤ ਕਰਕੇ ਨਾ ਮੇਰੇ ਪਿਆਰੇ ਨੇ ਦਸਾਂ ਨੌਵਾਂ ਦੀ ਕਮਾਈ ਕਰਕੇ ਇਹ ਉਹਨੇ ਕਿਰਤ ਬਿਰਤ ਵਿੱਚੋਂ ਇਹ ਪ੍ਰਸ਼ਾਦਾ ਤਿਆਰ ਕੀਤਾ, ਤੂੰ ਛਕ ਕੇ ਵੇਖ, ਤੈਨੂੰ ਇਹਦੇ ਵਿੱਚੋਂ ਹੀ ਅੰਮ੍ਰਿਤ ਦਾ ਸਵਾਦ ਆਏਗਾ, ਤੂੰ ਛਕ ਕੇ ਵੇਖ ਜਰਾ। ਵੇਖ ਲਓ ਇੱਕ ਛੱਪਰੀ ਦੇ ਵਿੱਚ ਬੈਠੇ ਗੁਰੂ ਨਾਨਕ ਪਾਤਸ਼ਾਹ ਕੋਧਰੇ ਦਾ ਪ੍ਰਸ਼ਾਦਾ ਛਕਦੇ ਨੇ, ਕਿਉਂਕਿ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਜਦੋਂ ਜਦੋਂ ਲੋੜ ਪੈਂਦੀ ਰਹੀ, ਭਾਵੇਂ ਸਤਯੁਗ ਸੀ, ਭਾਵੇਂ ਤ੍ਰੇਤਾ ਸੀ, ਭਾਵੇਂ ਦੁਆਪਰ ਸੀ ਤੇ ਭਾਵੇਂ ਕਲਯੁਗ ਸੀ, ਜਦੋਂ ਵੀ ਲੋੜ ਪਈ ਭਗਤਾਂ ਨੂੰ ਆ ਕੇ ਅਕਾਲ ਪੁਰਖ ਨੇ ਕਿਸੇ ਨਾ ਕਿਸੇ ਰੂਪ ਵਿੱਚ ਨਵਾਜਿਆ ਹੈ, ਕਿਉਂਕਿ ਉਹ ਬਣਦਾ
ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ,
ਗੁਰੂ ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ,
ਗੁਰੂ ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ,
ਹਾਂਜੀ ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ,
ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ।
ਤ੍ਰੇਤੇ ਵਿੱਚ ਝਾਤੀ ਮਾਰ ਕੇ ਵੇਖੀਏ, ਤ੍ਰੇਤੇ ਯੁੱਗ ਵਿੱਚ ਤੇ ਧੰਨ ਰਾਮ ਜੀ, ਕਿੰਨੇ ਰਿਸ਼ੀ ਕਹਿੰਦੇ ਸੀ, ਕੋਈ ਕਹਿੰਦਾ ਇੱਧਰ ਨੂੰ ਆ ਜਾਓ, ਕੋਈ ਕਹਿੰਦਾ ਇੱਧਰ ਨੂੰ ਆ ਜਾਓ, ਪਰ ਰਾਮ ਜੀ ਕਿਸੇ ਦੇ ਨਹੀਂ ਗਏ, ਗਏ ਤੇ ਭੀਲਣੀ ਦੇ ਗਏ।
ਸਭ ਰਿਸ਼ੀਆਂ ਦਾ ਮਾਨ ਤੋੜਿਆ, 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 ਸਭ ਰਿਸ਼ੀ
ਮਾਨ ਸੀ ਦਰਯੋਧਨ ਦੇ ਮਨ ਵਿੱਚ ਹੰਕਾਰ ਸੀ, ਉਹਦੇ ਮਹਿਲਾਂ ਵਿੱਚ ਨਹੀਂ ਗਏ, ਉਹਦੇ ਮੰਦਰਾਂ ਵਿੱਚ ਨਹੀਂ ਗਏ। ਦਰਯੋਧਨ ਦਾ ਮਾਨ ਤੋੜਿਆ, ਦਰਯੋਧਨ ਦਾ ਮਾਨ ਤੋੜਿਆ,
ਦਰਯੋਧਨ ਦਾ ਮਾਨ ਤੋੜਿਆ, ਦਰਯੋਧਨ ਦਾ ਮਾਨ ਤੋੜਿਆ, ਦਰਯੋਧਨ ਦਾ ਮਾਨ ਤੋੜਿਆ, ਦਰਯੋਧਨ ਦਾ ਮਾਨ ਤੋੜਿਆ।
ਬੈਠਾ ਵੀ ਦਰ ਘਰ ਜਾ ਕੇ ਗੁਰੂ ਨਾਨਕ ਯਾਰ ਗਰੀਬ ਛੱਡ ਕੇ ਪੂੜੇ,
ਮਲਕ ਭਾਗੋ ਦੇ 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 ਛੱਡ ਕੇ।
ਬਹਿ ਗਿਆ ਲਾਲੋ ਦੇ ਘਰ ਜਾ ਕੇ ਗੁਰੂ ਨਾਨਕ ਯਾਰ ਗਰੀਬਾ, ਹੁਣ ਗਰੀਬ ਕੌਣ ਹੈ? ਉਹ ਗਰੀਬਾਂ ਨੂੰ ਨਵਾਜਦਾ, ਤੇ ਗਰੀਬ ਕੌਣ ਹੈ? ਜਿਹੜਾ ਸਭ ਕੁਝ ਗੁਰੂ ਦਾ ਸਮਝਦਾ। ਅਸੀਂ ਸਾਨੂੰ ਜੇ ਕੋਈ ਪੁੱਛੇ ਗਰੀਬ ਕੌਣ ਆ, ਅਸੀਂ ਕਹਾਂਗੇ ਜਿਹਦੇ ਕੋਲ ਮਾਇਆ ਨਹੀਂ ਹੈ, ਜਿਹਦੇ ਕੋਲ ਘਰ ਨਹੀਂ ਹੈ, ਜਿਹਦੇ ਕੋਲ ਕੱਪੜਾ ਨਹੀਂ ਹੈ, ਵਿਚਾਰਾ ਗਰੀਬ ਹੀ ਆ। ਪਰ ਗਰੀਬ ਕੌਣ ਹੁੰਦਾ ਹੈ? ਜਿਹੜਾ ਆਪਣਾ ਸਭ ਕੁਝ ਗੁਰੂ ਦਾ ਸਮਝੇ ਹੋਵੇ, ਭਾਵੇਂ ਕਰੋੜਾਂ ਦਾ ਮਾਲਕ ਆ। ਖੁਸ਼ ਸਤਨਾਮ
ਵਾਹਿਗੁਰੂ।
ਮਾਲਕ ਕਰੋੜਾਂ ਦਾ ਤੇ ਕੀ ਕਹਿੰਦਾ? ਮੇਰਾ ਮੁਜਮ ਹੈ
ਕਿਸ ਨਹੀਂ,
ਜੋ ਕਿਸ ਹੈ ਸੋ
ਤੇਰਾ,
ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ
ਮੇਰਾ,
ਮੇਰਾ ਹੈ ਕਰੋੜਾਂ ਦਾ ਮਾਲਕ ਤੇ ਕੀ ਕਹਿੰਦਾ? ਇਹ ਸਭ ਕੁਝ ਗੁਰੂ ਦਾ। ਤੇ ਜਿਹਦੇ ਕੋਲ ਜਿਹੜਾ ਸਾਰਾ ਕੁਝ ਹੈ ਹੀ ਗੁਰੂ ਦਾ, ਉਹਦੇ ਕੋਲ ਕੁਛ ਵੀ ਨਹੀਂ, ਜਿਹਦੇ ਕੋਲ ਕੁਛ ਵੀ ਨਹੀਂ ਉਹ ਗਰੀਬ। ਜਿਹੜਾ ਬੰਦਾ ਕਵੇ ਕਿ ਆ ਛੱਪਰੀ ਮੇਰੀ, ਜੇ ਕੋਈ ਇੰਨੇ ਕਹਿ ਦੇ ਵੀ ਚੱਲ ਆ ਜਿਹੜਾ ਕੁੜਤਾ ਪਾਇਆ ਇਹ ਮੇਰਾ, ਇਹਦਾ ਮਤਲਬ ਉਹਦੇ ਕੋਲ ਕੁਛ ਨਾ ਕੁਛ ਤੇ ਹੈ। ਹੋਵੇ ਕਰੋੜਾਂ ਦਾ ਮਾਲਕ, ਆਪਣਾ ਕੁਝ ਵੀ ਨਾ ਸਮਝੇ, ਉਹ ਹੈ ਗਰੀਬ। ਤੇ ਜਿਹਦੇ ਕੋਲ ਹੋਵੇ ਇਕੱਲੀ ਛੱਪਰੀ, ਉਹਨੂੰ ਹੀ ਆਪਣੀ ਸਮਝੀ ਬੈਠਾ, ਕੁਛ ਵੀ ਨਹੀਂ, ਬਹੁਤਾ ਕੁਝ ਨਹੀਂ, ਕਿੱਲਾ ਜ਼ਮੀਨ ਦਾ ਆਪਣਾ ਸਮਝੀ ਬੈਠਾ, ਉਹਦਾ ਤੇ ਕੁਛ ਨਾ ਕੁਛ ਹੈ, ਉਹਨੂੰ ਨਹੀਂ ਗੁਰੂ ਨਵਾਜਦਾ। ਹੋਵੇ 100 ਕਿੱਲੇ ਦਾ ਮਾਲਕ, ਸਮਝੇ ਗੁਰੂ ਦਾ, ਮਹਾਰਾਜ ਫਿਰ ਉਹਦੇ ਤੇ ਹੋਰ ਕਿਰਪਾ ਕਰਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਗਰੀਬ ਕੌਣ ਹੈ? ਜਿਹੜਾ ਆਪਣਾ ਸਭ ਕੁਝ ਗੁਰੂ ਦਾ ਸਮਝੇ, ਜਿਹਦੇ ਕੋਲ ਕੁਛ ਵੀ ਨਹੀਂ ਹੁੰਦਾ ਉਹ ਗਰੀਬ ਹੁੰਦਾ, ਜਿਹਦੇ ਕੋਲ ਬਿਲਕੁਲ ਕੁਛ ਵੀ ਨਾ ਹੋਵੇ। ਪਰ ਹੁਣ ਇਹ ਜਿਹੜੀ ਗਰੀਬੀ ਹੈ ਨਾ, ਵੀ ਸਾਰਾ ਕੁਝ ਗੁਰੂ ਦਾ ਹੀ ਸਮਝਣਾ, ਵੀ ਮੇਰਾ ਇਹ ਜੋ ਕੁਝ ਵੀ ਮੈਨੂੰ ਨਜ਼ਰ ਆ ਰਿਹਾ, ਇਹ ਜੋ ਕੁਝ ਵੀ ਧੀਆਂ ਪੁੱਤਰ ਜ਼ਮੀਨ ਜਾਇਦਾਦ ਜੋ ਕੁਝ ਵੀ ਹੈ, ਇਹ ਸਭ ਕੁਝ ਤੁਹਾਡਾ। ਪਰ ਗੁਰੂ ਦਾ ਸਭ ਕੁਝ ਕਹਿਣਾ ਤੇ ਬੜਾ ਸੌਖਾ ਵੀ ਤੇਰਾ, ਪਰ ਮਨੋ ਕਹਿਣਾ ਬੜਾ ਔਖਾ। ਤੇ ਜਿਹੜੇ ਮਨੋ ਸਭ ਕੁਝ ਗੁਰੂ ਦਾ ਸਮਝਦੇ ਨੇ, ਉਹਨਾਂ ਦੀ ਚੜ੍ਹਦੀ ਕਲਾ ਹੁੰਦੀ ਆਪੇ, ਮਹਾਰਾਜ ਬਰਕਤਾਂ ਪਾਉਂਦੇ ਨੇ, ਕਿਰਪਾ ਕਰਦੇ ਨੇ। ਜਦੋਂ ਖਜ਼ਾਨਾ ਹੈ ਹੀ ਗੁਰੂ ਦਾ, ਫਿਰ ਘਾਟ ਕਿੱਦਾਂ ਆਊ? ਜਦੋਂ ਜ਼ਮੀਨ ਹੈ ਹੀ ਗੁਰੂ ਦੀ, ਫਿਰ ਝਾੜ ਨਿਕਲੂ ਘੱਟ ਕਿਵੇਂ? ਜਦੋਂ ਅਸੀਂ ਸਮਝਣੇ ਆ ਮੇਰਾ ਹੈ, ਫਿਰ ਖਰਾਬ ਹੋ ਜਾਂਦਾ ਕੰਮ। ਮਹਾਰਾਜ ਬਹਿ ਕੇ ਗਰੀਬ ਦੇ ਘਰ ਵਿੱਚ ਜਾ ਕੇ ਨਵਾਜਿਆ ਗਰੀਬਾਂ ਨੂੰ ਸਦਾ। ਅੱਜ ਵੀ ਬੜੀ ਵਾਰੀ ਸੰਗਤ ਵਿੱਚ ਬੇਨਤੀ ਕੀਤੀ ਆ, ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬਾਂ ਨੂੰ ਨਵਾਜਦੇ ਨੇ। ਭਾਵੇਂ ਕੱਖਾਂ ਦੀ ਛੱਪਰੀ 'ਚ ਲੈ ਜਾਓ ਤੇ ਭਾਵੇਂ ਰਾਜੇ ਦੇ ਮਹਿਲਾਂ 'ਚ ਲੈ ਜਾਓ। ਧਿਆਨ ਦਿਓ ਕਿੱਡੀ ਵੱਡੀ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਸਾਡੇ ਤੇ ਹੈ। ਹੁਣ ਇੱਕ ਚਰਨ ਪਵਾਰਿਆ ਘਰ ਦੇ ਵਿੱਚ ਤੇ ਉਹ ਸਤਿਗੁਰੂ ਸਾਡੇ ਘਰ 'ਚ ਆਉਂਦੇ ਨੇ ਜਿਨ੍ਹਾਂ ਨੂੰ ਇੱਕ ਦਿਨ ਵਿੱਚ 100 ਨਹੀਂ, 1000 ਨਹੀਂ, 1,00,000 ਨਹੀਂ, ਕਰੋੜਾਂ ਸਿਰ ਝੁਕਦਾ। ਗੱਲ ਕੋਈ ਛੋਟੀ ਜੀ ਨਹੀਂ। ਮੈਂ ਕਈ ਵਾਰੀ ਹੈਰਾਨ ਹੁੰਦਾ ਹੈ, ਕਈ ਕਹਿਣਗੇ ਆ ਕੇ ਵੀ ਬਾਬਾ ਜੀ ਤੁਸੀਂ ਆਓਗੇ ਤੇ ਖੰਡ ਪਾਠ ਫੇਰ ਕਰਾਵਾਂਗੇ। ਜੇ ਗਾਂ ਵਾਲੇ ਨੂੰ ਕਹਿ ਦਈਏ ਵੀ ਭਾਈ ਮਹਾਰਾਜ ਦੇ ਚਰਨ ਪੈਣਗੇ, ਸਤਿਗੁਰਾਂ ਨੇ ਆਉਣਾ ਹੀ ਆ, ਕਹਿਣਗੇ ਨਹੀਂ ਜੀ, ਜਾਂ ਫਿਰ ਕਹਿਣਗੇ ਕੋਈ ਆਨੰਦ ਨਹੀਂ ਆਇਆ, ਤੁਸੀਂ ਤੇ ਆਏ ਹੀ ਨਹੀਂ, ਅਸੀਂ ਖੰਡ ਪਾਠ ਤੇ ਕਰਾਇਆ। ਇਹ ਸਤਿਗੁਰਾਂ ਨੂੰ ਕੀ ਸਮਝਦੇ ਆ ਫਿਰ? ਧੰਨ ਗੁਰੂ ਗ੍ਰੰਥ ਸਾਹਿਬ ਮਹਾਨਾ ਵੱਡੇ ਸਮਝਦੇ ਆ ਵੀ ਮਹਾਰਾਜ ਆਏ ਤੇ ਕੋਈ ਗੱਲ ਹੀ ਨਹੀਂ ਬਣੀ, ਤੁਸੀਂ ਆਓਗੇ ਤੇ ਫਿਰ ਗੱਲ ਬਣੂ। ਨਹੀਂ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪੈਣੇ ਕਿਤੇ ਛੋਟੀ ਜੀ ਗੱਲ ਹੈ? ਜਰਾ ਸੋਚ ਕੇ ਤੇ ਵੇਖੋ, ਇੱਕ ਦਿਨ ਵਿੱਚ ਕਰੋੜਾਂ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਅੰਮ੍ਰਿਤਸਰ ਕਿੰਨੀ ਸੰਗਤ ਹੁੰਦੀ ਹੈ? ਅੰਮ੍ਰਿਤਸਰ ਸਵੇਰ ਤੋਂ ਸ਼ਾਮ ਤੱਕ ਬਹਿ ਜਾਓ, ਸਵੇਰ ਤੋਂ ਸ਼ਾਮ ਤੱਕ ਹੀ ਨਹੀਂ, 24 ਘੰਟੇ ਉੱਥੇ ਲਾਈਨ ਟੁੱਟੀ ਹੈ ਕਦੇ? ਲਗਾਤਾਰ ਮੱਥਾ ਟੇਕਦਾ ਹੈ। ਤਰਨ ਤਾਰਨ ਚਲੇ ਜਾਓ, ਮੁਕਤਸਰ ਸਾਹਿਬ ਚਲੇ ਜਾਓ, ਤੁਸੀਂ ਦਮਦਮਾ ਸਾਹਿਬ ਚਲੇ ਜਾਓ, ਹਜ਼ੂਰ ਸਾਹਿਬ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਸੰਗਤ ਹੀ ਸੰਗਤ। ਹੁਣ ਇੱਥੇ ਵੇਖੋ ਵੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਇੱਥੇ ਬੈਠੀਆਂ, ਕਿੰਨੇ ਸਿਰ ਗੁਰੂ ਗ੍ਰੰਥ ਸਾਹਿਬਾਂ ਨੂੰ ਝੁੱਕ ਰਹੇ ਨੇ। ਦੱਸੋ ਇੰਨਾ ਮੱਥਾ ਟੇਕਦਾ ਕਿਸੇ ਨੇ? ਗੁਰੂ ਤੇ ਅੱਜ ਵੀ ਬੜੇ ਆ, ਟੋਟਲ ਗਿਣਤੀ ਕਰਕੇ ਵੇਖੋ, ਇੰਨੀ ਸੰਗਤ, ਇੰਨਾ ਮੱਥਾ ਇੱਕ ਦਿਨ 'ਚ ਕਿਸੇ ਨੂੰ ਟੇਕਦਾ? ਕਿਸੇ ਗੁਰਦੁਆਰੇ 5 ਬੰਦੇ ਆ ਰਹੇ ਨੇ, ਕਿਸੇ ਗੁਰਦੁਆਰੇ 50 ਬੰਦੇ ਰੋਜ਼ ਆ ਰਹੇ ਨੇ, ਕਿਸੇ ਗੁਰਦੁਆਰੇ 5,000 ਆ ਰਹੇ ਆ, ਕਿਸੇ ਕਿਸੇ ਗੁਰਦੁਆਰੇ 5,000,000 ਬੰਦਾ ਵੀ ਆ ਰਿਹਾ। ਤੇ ਕਿੰਨੇ ਗੁਰਦੁਆਰੇ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ? ਇੱਕ ਇੱਕ ਸ਼ਹਿਰ ਵਿੱਚ 20-20, 50-50 ਗੁਰਦੁਆਰੇ ਵੀ ਇੱਕ ਇੱਕ ਸ਼ਹਿਰ 'ਚ ਬਣੇ ਨੇ। ਹੁਣ ਦਿੱਲੀ 'ਚ ਵੇਖੋ ਕਿੰਨੇ ਗੁਰਦੁਆਰੇ ਨੇ, ਇੱਕ ਇੱਕ ਪਿੰਡ 'ਚ 4-4 ਗੁਰਦੁਆਰੇ ਬਣੇ ਨੇ। ਇਹ ਉਹ ਸਤਿਗੁਰੂ ਨੇ ਜਿਨ੍ਹਾਂ ਨੂੰ ਕਰੋੜਾਂ ਸਿਰ ਇੱਕ ਦਿਨ 'ਚ ਝੁਕਦੇ ਨੇ। ਕਿਤੇ ਛੋਟੀ ਜੀ ਗੱਲ ਹੈ? ਸਾਡੇ ਗਰੀਬ ਦੀ ਛੱਪਰੀ 'ਚ ਆ ਜਾਂਦੇ ਨੇ। ਅਸੀਂ ਕਹਿੰਦੇ ਹਾਂ ਵੇਖੋ ਜੀ MLA ਸਾਡੇ ਇਲਾਕੇ ਦਾ MLA, ਉਹਨੂੰ ਅੱਧੇ ਚੰਗਾ ਕਹਿਣ ਵਾਲੇ ਹੁੰਦੇ ਨੇ ਤੇ ਅੱਧੇ ਮਾੜਾ ਕਹਿਣ ਵਾਲੇ ਹੁੰਦੇ ਨੇ। ਜੇ 50,000 ਬੰਦਾ ਉਹਦੇ ਨਾਲ ਹੈ ਤੇ 50,000,000 ਉਹਦੇ ਵਿਰੁੱਧ ਵੀ ਤੇ ਬੈਠਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰੋੜਾਂ ਸਿਰ ਰੋਜ਼ ਝੁਕਦੇ ਨੇ। ਜਦੋਂ ਮਹਾਰਾਜ ਦੇ ਚਰਨ ਘਰ 'ਚ ਪਵਾਉਣੇ ਹੁੰਦੇ ਨੇ, ਮਾੜੀ ਮੋਟੀ ਗੱਲ ਨਾ ਸਮਝੋ ਕਿ ਕਮਰ ਕੱਸਾ ਲਾਇਆ ਤੇ ਰੁਮਾਲਾ ਲੈ ਆਂਦਾ ਮੈਂ ਮਹਾਰਾਜ ਨੂੰ, 5 ਜਣੇ ਗਏ ਤੇ ਅਸੀਂ ਚੁੱਕ ਕੇ ਲੈ ਆਏ, ਇਹ ਗੱਲ ਕੋਈ ਛੋਟੀ ਨਹੀਂ। ਜਦੋਂ ਮਰਦ ਸਰੂਪ ਘਰ ਵਿੱਚ ਆਉਣੇ ਨੇ, ਸਾਰਾ ਪਰਿਵਾਰ ਜਾਓ ਲੈਣ ਵਾਸਤੇ, ਸਾਰਾ ਪਰਿਵਾਰ, ਤੇ ਤੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਹੋਵੇ ਤੇ ਤੂੰ ਆਖੇ ਸੱਚੇ ਪਾਤਸ਼ਾਹ 1,25,000,000 ਦੇ ਰੁਮਾਲੇ ਰੋਜ਼ ਹਰਿਮੰਦਰ ਸਾਹਿਬ ਤੁਹਾਡੇ ਤੇ ਪੈਂਦੇ ਨੇ, 1,25,000,000 ਦੇ ਚੰਦੋਏ ਹੁੰਦੇ ਨੇ ਰੋਜ਼ ਸੱਚੇ ਪਾਤਸ਼ਾਹ, ਕਿਧਰੇ ਸੋਨੇ ਦੀਆਂ ਕਢਾਈਆਂ ਹੁੰਦੀਆਂ ਨੇ ਤੇ ਤੁਸੀਂ ਐਡੀ ਕਿਰਪਾ, ਤੁਹਾਡੀਆਂ ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਮੰਦਰਾਂ 'ਚ ਰਹਿਣ ਵਾਲੇ, ਅੱਜ ਤੁਸੀਂ ਮੇਰੇ ਗਰੀਬ ਦੇ ਘਰ ਚੱਲੇ ਹੋ, ਮੇਰੇ ਕੋਲ ਤੇ ਹੈ ਹੀ ਕੱਖ ਨਹੀਂ। ਅਸੀਂ ਵੀ ਕਹਿਣਾ ਕਦੇ, ਕੋਈ ਛੋਟੀ ਮੋਟੀ ਗੱਲ ਨਹੀਂ। ਮਹਾਰਾਜ ਦੇ ਚਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਸਾਡੇ ਘਰ 'ਚ ਪੈਂਦੇ ਆ, ਕੋਈ ਛੋਟੀ ਗੱਲ ਨਹੀਂ। ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬਾਂ ਨੂੰ ਝੁਕਦੇ ਨੇ। ਅਮਰੀਕਾ ਚਲੇ ਜਾਓ ਮਹਾਰਾਜ ਦਾ, ਵੇਖੋ ਕਿੰਨਾ ਸਤਿਕਾਰ। ਇੱਕ ਗੁਰਦੁਆਰਾ ਬੰਬੇ ਵਿੱਚ ਐਸਾ, ਉਸ ਗੁਰਦੁਆਰੇ ਦੇ ਵਿੱਚ 36 ਪ੍ਰਕਾਰ ਦਾ ਭੋਜਨ ਹਰ ਰੋਜ਼ ਤਿਆਰ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੋਗ ਲਵਾਇਆ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਦੇ ਜਾਓਗੇ
ਸਤਿ ਸ੍ਰੀ ਅਕਾਲ,
ਕਦੇ ਜਾਓਗੇ ਉਲਹਾਸ ਨਗਰ ਬੰਬੇ ਵਿੱਚ ਇੱਕ ਗੁਰਦੁਆਰਾ ਹੈ, ਉੱਥੇ 36 ਪ੍ਰਕਾਰ ਦਾ ਭੋਜਨ ਰੋਜ਼, 1,00,000 ਰੁਪਏ ਦੇ ਰੁਮਾਲੇ। ਉਹ ਅਸੀਂ ਕੀ ਕਰ ਲੈਣਾ ਸੀ, 100-200 ਰੁਪਏ ਦਾ ਰੁਮਾਲਾ ਦੇਣਾ ਹੈ, ਪਰ ਕੋਈ ਗੱਲ ਨਹੀਂ ਮਹਾਰਾਜ, ਕਹਿੰਦੇ ਜੇ ਤੂੰ ਗਰੀਬ ਹੈ ਤੇਰਾ 100 ਦਾ ਰੁਮਾਲਾ ਪ੍ਰਵਾਨ ਹੈ, ਤੇਰਾ 50 ਦਾ ਰੁਮਾਲਾ ਪ੍ਰਵਾਨ ਹੈ, ਤੂੰ ਨਾ ਵੀ ਦੇ ਤਾਂ ਵੀ ਪ੍ਰਵਾਨ ਹੈ, ਪਰ ਮਹਾਰਾਜ ਦੇ ਚਰਨ, ਉਹ ਰਾਜਿਆਂ ਦੇ ਰਾਜੇ, ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਸਾਡੇ ਘਰ 'ਚ ਆਉਂਦੇ ਨੇ, ਇਹ ਗੱਲ ਕੋਈ ਛੋਟੀ ਜੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਕਿਤੇ ਵੀ ਨਹੀਂ ਝੁਕਿਆ। ਬੜੇ ਬੜੇ ਸਾਧ ਸੰਗਤ ਜੀ, ਰਾਜੇ ਮਹਾਰਾਜੇ ਬਾਦਸ਼ਾਹ ਆਏ, ਉਹਨਾਂ ਨੇ ਯਤਨ ਕੀਤਾ ਮਹਾਰਾਜ ਦਾ ਸੀਸ ਝੁਕ ਜਾਏ, ਪਰ ਨਹੀਂ ਝੁਕਾ ਸਕੇ। ਇਹ ਉਹ ਗੁਰੂ ਹੈ, ਇਹ ਉਹ ਸ਼ਹਿਨਸ਼ਾਹ ਪਿਤਾ ਨੇ
ਜਿਨ੍ਹਾਂ ਦੇ ਅੱਗੇ ਧਨ ਦਸ਼ਮੇਸ਼ ਪਿਤਾ ਨੇ ਵੀ ਸਿਰ ਝੁਕਾਤਾ ਖੁ
ਸਤਨਾਮ।
ਇਹ ਕੋਈ ਛੋਟੀ ਜੀ ਗੱਲ, ਚਰਨ ਪੈਣੇ ਨੇ ਜਦੋਂ ਘਰ ਚ ਮਹਾਰਾਜ ਆਉਣੇ ਨੇ ਨਾ ਤੇ ਤੇਰਾ ਤੇ ਚਾਹ ਨਾ ਚੁੱਕਿਆ ਜਾਏ, ਅੱਗੇ ਅੱਗੇ ਤੁਰਨ ਵਾਲੇ ਅੱਖਾਂ ਚੋਂ ਪਾਣੀ ਹੋਵੇ। ਮਹਾਰਾਜ ਐਡੀ ਕਿਰਪਾ ਕਰਨ ਲੱਗੇ ਹੋ ਮੇਰੇ ਤੇ, ਅੱਜ ਮੇਰੇ ਕੋਲ ਹੈ ਕੀ? ਜੇ 50 ਲੱਖ ਦੀ ਵੀ ਕੋਠੀ ਬਣੀ ਹੈ ਫਿਰ ਵੀ ਕੀ ਚੀਜ਼ ਹੈ? ਸਾਡੇ ਸਤਿਗੁਰਾਂ ਦੇ ਸਾਹਮਣੇ ਮੇਰੇ ਤੇ ਕਿਰਪਾ ਐਡੀ ਵੱਡੀ, ਤੁਸੀਂ ਸੋਨੇ ਦੀਆਂ ਪਾਲਕੀਆਂ ਵੀ ਨੇ ਮਹਾਰਾਜ, ਮੇਰੇ ਤੇ ਐਡੀ ਕਿਰਪਾ, ਇਹ ਕਹਿਣਾ ਹੈ ਮਨੋ ਕੋਈ ਛੋਟੀ ਜੀ ਗੱਲ ਨਹੀਂ। ਸਤਿਗੁਰਾਂ ਦੇ ਚਰਨ ਘਰ ਚ ਪੈਣੇ ਨੇ।
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਵਾਜਣ ਵਾਲਿਆ, ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਵਾਜਣ ਵਾਲਿਆ, ਕਿਹੜਾ 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 ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਵਾਜਣ ਵਾਲਿਆ, ਕਿਹੜਾ 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 ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਵਾਜਣ ਵਾਲਿਆ, ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ,
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ, ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ,
ਤੇਰਾ ਕਿਹੜਾ ਕਿਹੜਾ ਸ਼ੁਕਰ
ਬੇਨਤੀ ਹੈ ਪਹਿਰੇਦਾਰਾਂ ਨੂੰ, ਸਾਧ ਸੰਗਤ ਜੀ, ਕਿ ਜਿੱਥੇ ਰਾਹ ਬਣਿਆ ਅਧਿਕ ਵਿਚਾਲੇ ਸੰਗਤ ਨੂੰ ਬਿਠਾ ਦਿਆ ਕਰੋ, ਗਾਂਹ ਤੱਕ ਕੋਈ ਮੱਥਾ ਟੇਕਣ ਨਾ ਆਵੇ। ਲਗਭਗ ਸੰਗਤ ਸਾਰੀ ਆ ਹੀ ਗਈ ਹੈ, ਕਿਉਂਕਿ ਟਿਕਾ ਬਣੇ। ਜਦੋਂ ਕੋਈ ਆਉਂਦਾ ਮੱਥਾ ਟੇਕਦਾ, ਕੋਈ ਪਿੱਛੇ ਤੱਕ ਬਹਿੰਦਾ, ਫਿਰ ਸਾਰੇ ਧਿਆਨ ਤੋੜ ਦਿੰਦੇ ਆਪਣਾ। ਜਿਹੜੇ ਲੇਟ ਆਉਣਗੇ ਮੱਥਾ ਉਹਨਾਂ ਨੂੰ ਟਿਕਾ ਦਿੱਤਾ ਜਾਵੇਗਾ। ਨਾਲ ਦੀ ਨਾਲ ਸਮਝਾ ਵੀ ਦਿਓ, ਕਿਤੇ ਕੋਈ ਇਹ ਨਾ ਕਵੇ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ। ਜਦੋਂ ਆਪਾਂ ਆਨੰਦ ਸਾਹਿਬ ਪੜ੍ਹਾਂਗੇ ਨਾ, ਉਦੋਂ ਆ ਕੇ ਸਾਰੇ ਮਹਾਰਾਜ ਨੂੰ ਮੱਥਾ ਟੇਕ ਲੈਣ। ਬਸ ਹੁਣ ਥੋੜ੍ਹਾ ਸਮਾਂ ਇਕਾਗਰਤਾ ਬਣਾਈਏ, ਲਾਹਾ ਲਈਏ, ਪਤਾ ਹੀ ਨਾ ਲੱਗੇ ਅਸੀਂ ਕਿੱਥੇ ਬੈਠੇ। ਜੇ ਇੱਥੇ ਆ ਕੇ ਵੀ ਸਾਡਾ ਮਨ ਨਾ ਜੁੜਿਆ ਫਿਰ ਕੀ ਫਾਇਦਾ? ਇੱਥੇ ਆ ਕੇ ਵੀ ਜੇ ਗੈਰ ਹਾਜ਼ਰ ਹੈ ਤੇ ਇੰਨੀ ਠੰਡ ਵਿੱਚ ਆਉਣ ਦਾ ਫਾਇਦਾ ਹੀ ਕੀ ਹੋਇਆ? ਆਏ ਵੀ ਆ, ਹਾਜ਼ਰੀ ਲਵਾਈਏ। ਸਾਰੇ ਬੋਲੋ,
ਪਿਆਰੇ ਜੀ ਗਰੀਬਾਂ ਨੂੰ ਨਿਵਾਜਣ ਵਾਲਿਆ, ਮੇਰੇ ਪਿਆਰੇ ਗਰੀਬਾਂ ਨੂੰ ਨਿਵਾਜਣ ਵਾਲਿਆ, ਉਹ ਪਿਆਰੇ ਜੀ ਗਰੀਬਾਂ ਨੂੰ ਨਿਵਾਜਣ ਵਾਲਿਆ, ਮੇਰੇ ਪਿਆਰੇ ਗਰੀਬਾਂ ਨੂੰ ਨਿਵਾਜਣ ਵਾਲਿਆ, ਪਿਆਰੇ ਜੀ ਗਰੀਬਾਂ ਨੂੰ ਨਿਵਾਜਣ ਵਾਲਿਆ,
ਬੋਲਿਓ ਸਾਰੇ
ਪਿਆਰੇ ਗਰੀਬਾਂ ਨੂੰ ਨਿਵਾਜਣ ਵਾਲਿਆ,
ਗਰੀਬਾਂ ਨੂੰ ਨਿਵਾਜਣ ਵਾਲਿਆ, ਨਮਸਕਾਰ
ਵਾਰ ਨਮਸਕਾਰ ਹੈ ਸੱਚੇ ਪਾਤਸ਼ਾਹ, ਤੁਸੀਂ ਐਡੀ ਵੱਡੀ ਕਿਰਪਾ ਕਰ ਦਿੱਤੀ ਮੇਰੇ ਗਰੀਬ ਦੇ ਘਰ ਚਰਨ ਪਾ ਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਦੋਂ ਕਿਤੇ ਸਾਡੇ ਘਰ ਚਰਨ ਪਾਉਣ ਆਉਣ, ਉਹ ਖੁਸ਼ੀ ਨਾਲ ਹੀ ਅੱਖਾਂ ਚੋਂ ਪਾਣੀ ਆ ਜਾਣਾ ਚਾਹੀਦਾ। ਅੱਖਾਂ ਚੋਂ ਵੈਰਾਗ ਦਾ ਜਲ ਚੱਲੇ ਕਿ ਸੱਚੇ ਪਾਤਸ਼ਾਹ ਐਡੀ ਕਿਰਪਾ ਮੇਰੇ ਗਰੀਬ ਦੇ ਉੱਤੇ, ਤੁਸੀਂ ਐਡੀ ਮਿਹਰ ਕਰ ਰਹੇ ਹੋ ਮੇਰੇ ਤੇ। ਜੇ ਸਤਿਗੁਰੂ ਘਰ ਆਏ ਹੋਣ ਤੇ ਤੇਰੇ ਅੰਦਰ ਵੈਰਾਗ ਹੀ ਨਹੀਂ ਆਉਂਦਾ, ਫਿਰ ਕਾਹਦਾ ਪ੍ਰੇਮ। ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ, ਪਰ ਪ੍ਰੇਮ ਛੁਪਾਉਣਾ ਔਖਾ ਹੈ। ਪਰ ਕਰੀਏ ਕਿ ਇੱਥੇ ਪ੍ਰੇਮ ਹੈ ਹੀ ਨਹੀਂ, ਬਸ ਉੱਪਰੋਂ ਉੱਪਰੋਂ ਚਰਨ ਪਵਾਉਣੇ ਪੈਂਦੇ ਨੇ। ਹੁਣ ਅੰਦਰ ਮਹਾਰਾਜ ਆਏ ਹੋਣ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਆਏ ਹੋਣ, ਤੇ ਅਸੀਂ ਰਿਸ਼ਤੇਦਾਰਾਂ ਨੂੰ ਸਾਹਮਣੇ ਫਿਰੀਏ ਮਹਾਰਾਜ ਦੀ ਨਰਾਦਰੀ ਨਹੀਂ। ਮੈਂ ਬੜੇ ਲੋਕ ਵੇਖੇ ਨੇ ਜਿਹੜੇ ਕਹਿਣਗੇ ਕਦੇ ਕੋਈ ਮਾੜਾ ਕਰਮ ਤੇ ਕੀਤਾ ਨਹੀਂ ਸੀ ਬਾਬਾ ਜੀ, ਆਹ ਬਣ ਕੀ ਗਿਆ, ਮਾੜਾ ਤੇ ਕੋਈ ਕੀਤਾ ਨਹੀਂ ਸੀ। ਮਾੜਾ ਅਸੀਂ ਕਰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ, ਅਚਨਚੇਤ ਹੋ ਰਿਹਾ ਬਹੁਤ ਕੁਛ। ਉੱਧਰ ਸਤਿਗੁਰੂ ਨੇ ਨੇੜੇ ਹੀ ਉੱਥੇ ਕਿਤੇ ਬੱਕਰੇ ਵੀ ਵੱਢੇ ਜਾ ਰਹੇ ਨੇ ਸ਼ਾਦੀ ਵਾਸਤੇ, ਬਰਾਤ ਵਾਸਤੇ ਮਾਸ ਵੀ ਬਣਨਾ ਹੈ। ਅੰਦਰ ਸਤਿਗੁਰੂ ਨੇ ਤਿੰਨ ਦਿਨ ਮਹਾਰਾਜ ਦੇ ਸਰੂਪ ਘਰ ਚ ਲਿਆ ਕੇ ਰੱਖ ਤੇ, ਤੂੰ ਦੋ ਮਿੰਟ ਕੋਲ ਬਹਿ ਕੇ ਵੀ ਨੀ ਵੇਖਿਆ ਕੋ ਸਤਨਾਮ।
ਵਾਹਿਗੁਰੂ
ਆਪੋ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਵੇਖਣਾ ਕਿ ਅਸੀਂ ਵੇਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠ ਕੇ ਵੀ, ਚਲੋ ਤਿੰਨ ਦਿਨ ਮਹਾਰਾਜ ਸਾਡੇ ਘਰ ਰਹੇ ਨੇ, ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਮੈਂ 20 ਘੰਟੇ ਬਹਿ ਕੇ ਬਾਣੀ ਸੁਣੀ ਹੋਵੇ, 10 ਘੰਟੇ ਬਹਿ ਕੇ ਬਾਣੀ ਸੁਣੀ ਹੋਵੇ। ਇੱਕ ਵਾਰੀ ਮਹਾਰਾਜ ਦਾ ਸਰੂਪ ਘਰ ਦਾ ਮੁਖੀ ਸਿਰ ਤੇ ਚੁੱਕ ਕੇ ਲੈ ਆਇਆ, ਉਸ ਤੋਂ ਬਾਅਦ ਰੱਖ ਦਿੱਤਾ, ਤੇ ਬਾਅਦ ਜਦੋਂ ਸਮਾਪਤੀ ਹੋਣੀ ਬਸ ਉਦੋਂ ਮਹਾਰਾਜ ਦੇ ਸਰੂਪ ਗੁਰਦੁਆਰੇ ਲੈ ਕੇ ਚਲੇ ਜਾਣਾ। ਕੀ ਸਮਝਣਿਆ ਸੀ ਮਹਾਰਾਜ ਨੂੰ। ਮੈਂ ਬਹੁਤ ਵਾਰ ਸਟੇਜਾਂ ਤੋਂ ਬੇਨਤੀਆਂ ਕੀਤੀਆਂ ਨੇ, ਫੇਰ ਕਰ ਦਿੰਦਾ। ਪਹਿਲੀ ਗੱਲ ਤੇ ਖੰਡ ਪਾਠ ਦੇ ਨਾਲੋਂ ਸਹਿਜ ਪਾਠ ਕਰਾਇਆ ਕਰੋ। ਕਦੋਂ ਕਰਾਉਣਾ? ਜਦੋਂ ਬਿਲਕੁਲ ਵਿਹਲ ਆ, ਤੁਹਾਨੂੰ ਪਤਾ ਵੀ ਹੁਣ ਕਣਕਾਂ ਨੂੰ ਪਾਣੀ ਲੱਗੇ ਹੋਏ ਨੇ, ਹੁਣ ਮੈਂ 10 ਦਿਨ ਬਿਲਕੁਲ ਵਿਹਲਾ, ਮੈਨੂੰ ਕੋਈ ਕੰਮ ਨਹੀਂ, ਮਾੜਾ ਮੋਟਾ ਕੰਮ ਕਾਰ ਆ ਉਹ ਵੀ ਕਰੀ ਚੱਲੋ, ਤੇ ਗ੍ਰੰਥੀ ਸਿੰਘ ਨੂੰ ਆਖੋ ਭਾਈ ਸਾਹਿਬ ਮੈਂ 2 ਘੰਟੇ ਸਵੇਰੇ ਬਾਣੀ ਸੁਣ ਸਕਦਾ, 2 ਘੰਟੇ ਮੈਂ ਸ਼ਾਮ ਨੂੰ ਸੁਣ ਲੂੰ, 4 ਘੰਟੇ ਮੈਂ ਰੋਜ਼ ਬਾਣੀ ਸੁਣ ਸਕਦਾ, ਤੁਸੀਂ ਮੈਨੂੰ ਦੱਸੋ ਵੀ ਸਾਰਾ ਪਾਠ ਮੈਨੂੰ ਕਿੰਨੇ ਕੁ ਦਿਨਾਂ 'ਚ ਸੁਣਾ ਦਿਓਗੇ, ਸਾਡਾ ਸਾਰਾ ਟੱਬਰ ਬਹਿ ਕੇ ਸੁਣੂ। ਤੇ ਗ੍ਰੰਥੀ ਸਿੰਘ ਤੁਹਾਨੂੰ ਦੱਸੂਗਾ ਵੀ ਭਾਈ 11 ਦਿਨਾਂ ਵਿੱਚ ਸੁਣਾ ਦੂੰ, ਜਾਂ 15 ਦਿਨ ਮੈਂ ਬੋਲ ਕੇ ਪਾਠ ਕਰੂੰ, ਤੁਸੀਂ ਸਾਰੇ ਸੁਣਿਓ। ਸਾਧ ਸੰਗਤ ਜੀ ਫੇਰ ਵੇਖਿਓ ਸਾਰਾ ਟੱਬਰ ਬਹਿ ਕੇ ਬਾਣੀ ਸੁਣੇ, ਫਿਰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ।
ਕਿਤੇ ਵੀ ਗੁਰਬਾਣੀ ਦੇ ਵਿੱਚ ਇਹ ਪੰਗਤੀ ਨਹੀਂ ਆ ਰਹੀ ਕਿ ਖੰਡ ਪਾਠ ਕਰਾਉਣ ਨਾਲ ਦੁੱਖ ਕੱਟੇ ਜਾਂਦੇ ਨੇ, ਕਿਤੇ ਨਹੀਂ ਆਉਂਦੀ ਬਾਣੀ 'ਚ, ਨਾ ਇਤਿਹਾਸ ਵਿੱਚ ਕਿਤੇ ਪੜ੍ਹਿਆ, ਕਿਤੇ ਨਹੀਂ ਲਿਖਿਆ। ਲਿਖਿਆ ਇਹੀ ਆ ਕਿ ਬਾਣੀ ਸੁਣਨ ਨਾਲ ਦੁੱਖ ਕੱਟੇ ਜਾਂਦੇ ਨੇ, ਬਾਣੀ ਸੁਣਨ ਨਾਲ। ਤੇ ਅਸੀਂ ਕਰਾਉਂਦੇ ਹਾਂ ਖੰਡ ਪਾਠਾਂ ਤੇ ਜ਼ੋਰ ਹੈ, ਭਾਵੇਂ 101 ਕਰਾ ਦਿਓ, ਜੇ ਕੋਲ ਬਹਿ ਕੇ ਬਾਣੀ ਨਹੀਂ ਸੁਣਨੀ ਤੇ ਕੋਈ ਫਾਇਦਾ ਨਹੀਂ ਹੋਣਾ, ਫਿਰ ਨਹੀਂ ਕੋਈ ਫਾਇਦਾ। ਬੈਠ ਕੇ ਸੁਣੋ 2 ਘੰਟੇ 4 ਘੰਟੇ 10 ਘੰਟੇ। ਤੁਸੀਂ ਕਹੋਗੇ ਬਾਬਾ ਜੀ ਬਾਣੀ ਸੁਣ ਤੇ ਲਈਏ, ਸਾਨੂੰ ਕਿਹੜਾ ਸਮਝ ਆਉਂਦੀ ਵੀ ਗ੍ਰੰਥੀ ਕਹਿੰਦਾ ਕੀ ਹੈ, ਪਤਾ ਤੇ ਲੱਗਦਾ ਨਹੀਂ ਕੁਛ, ਉਹ ਬੋਲੀ ਜਾਂਦਾ ਸਾਨੂੰ ਕਿਹੜਾ ਪਤਾ ਲੱਗਦਾ, ਅਸੀਂ ਅਨਪੜ੍ਹ ਬੰਦੇ ਜੀ, ਸਾਨੂੰ ਕੀ ਪਤਾ ਵੀ ਕੀ ਕਹਿੰਦਾ ਗ੍ਰੰਥੀ। ਜੇ ਬਾਣੀ ਦੀ ਸਮਝ ਨਹੀਂ ਨਾ ਆਉਂਦੀ, ਉਹ ਬਾਣੀ ਪੜ੍ਹਨ ਦੀ ਲੈ ਹੈ ਨਾ ਜਿਹੜੀ, ਆਵਾਜ਼ ਸ਼ਬਦ ਧੁਨ, ਉਹ ਧੁਨੀ ਸੁਣੀ ਚੱਲੋ, ਉਹ ਧੁਨ ਇਲਾਹੀ ਧੁਨ ਹੈ, ਇਹ ਬਾਣੀ ਇਲਾਹੀ ਹੈ, ਤੁਰਕੀ ਬਾਣੀ
ਆਈ,
ਇਹ ਬਾਣੀ ਇਲਾਹੀ ਹੈ। ਤੇ ਜਿਹੜੀ ਉਹ ਧੁਨ ਹੈ, ਗ੍ਰੰਥੀ ਜਿਹੜਾ ਬੋਲ ਰਿਹਾ, ਉਹ ਧੁਨ ਵੀ ਇਲਾਹੀ ਹੈ, ਉਹ ਧੁਨ ਵਿੱਚ ਹੀ ਇੰਨੀ ਪਾਵਰ ਹੈ ਵੀ ਤੇਰੇ ਸਾਰੇ ਦੁੱਖ ਕੱਟ ਦੂ, ਪਰ ਕੋਲ ਬਹਿ ਕੇ ਸੁਣ ਸਾਰੀ ਬਾਣੀ। ਮਹਾਰਾਜ ਦੇ ਚਰਨ ਘਰ 'ਚ ਪਵਾਓ, ਜਿੱਦਾਂ ਹੁਣ ਮੌਸਮ ਠੀਕ ਆ, ਇਹੋ ਜਿਹੇ ਮੌਸਮ ਦੇ ਵਿੱਚ ਕਿਤੇ ਘਰ ਵਿੱਚ ਸਹਿਜ ਪਾਠ ਰੱਖਿਆ ਹੋਵੇ, ਸਾਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਕੇ, ਕਿੰਨਾ ਚੰਗਾ ਹੋਵੇ ਜੇ ਜਿੰਨੇ ਦਿਨ ਮਹਾਰਾਜ ਰਹਿਣ ਉਹਨੇ ਦਿਨ ਆਸਣ ਥੱਲੇ ਲੱਗੇ, ਸਤਿਗੁਰਾਂ ਦਾ ਪ੍ਰਕਾਸ਼ ਜਿਹੜਾ ਹੈ ਉਹ ਸੋਹਣੇ ਤਖਤ ਤੇ ਕੀਤਾ ਜਾਵੇ, ਤੇ ਸਾਰਾ ਟੱਬਰ ਆਸਣ ਥੱਲੇ ਰੱਖੇ, ਜਿਹੜਾ ਵੀ ਆਵੇ ਵੇਖੇ ਵੀ ਹਾਂ ਇਹਨਾਂ ਦੇ ਘਰ ਗੁਰੂ ਸਾਹਿਬ ਆਏ ਨੇ, ਇਹਨਾਂ ਨੇ ਮਹਾਰਾਜ ਦਾ ਅਦਬ ਸਤਿਕਾਰ ਕੀਤਾ। ਅੰਦਰ ਮਹਾਰਾਜ ਸਾਹਮਣੇ ਹੁੰਦੇ ਨੇ, ਬਾਹਰ ਹੀ ਕੁਰਸੀਆਂ ਡਾਹੀਆਂ ਹੋਈਆਂ, ਪਤਾ ਹੀ ਨਹੀਂ ਲੱਗਦਾ ਮੇਲਾਂ ਗੇਲਾਂ ਵਿੱਚ। ਤੇ ਜਿਹੜੇ ਅਸੀਂ ਵਿਆਹਾਂ ਦੇ ਵਿੱਚ ਖੰਡ ਪਾਠ ਕਰਾਉਂਦੇ ਹਾਂ, ਉਹ ਸ਼ਰੇਆਮ ਮਹਾਰਾਜ ਦੀ ਬੇਅਦਬੀ ਹੋ ਰਹੀ ਉੱਥੇ,
ਮਹਾਰਾਜ ਦੀ ਬੇਅਦਬੀ ਅਸੀਂ ਬਹੁਤੀ ਕਰਨੇ ਆ, ਖਿਮਾ ਕਰਨਾ। ਕੋਈ ਬਿਰਲਾ ਗੁਰਮੁਖ ਹੋਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਵਾਏ, ਨਹੀਂ ਤੇ ਜ਼ਿਆਦਾ ਤੇ ਮੇਲਗੇਲੀ ਸਾਂਭੇ ਜਾਂਦੇ ਨੇ ਜਾਂ ਹਲਵਾਈ ਸਾਂਭੇ ਜਾਂਦੇ ਨੇ। ਹਲਵਾਈ ਕਹਿੰਦਾ ਕਦੇ ਆਹ ਲਿਆ ਦਿਓ, ਕਦੇ ਉਹ ਲਿਆ ਦਿਓ, ਕਦੇ ਉਹ ਚਾਚਾ ਆ ਗਿਆ, ਕਦੇ ਤਾਇਆ ਆ ਗਿਆ, ਕਦੇ ਨਾਨਕੇ ਆ ਗਏ, ਕਦੇ ਦਾਦਕੇ ਆ ਗਏ, ਉੱਧਰੋਂ ਹੀ ਵਿਹਲ ਨਹੀਂ ਮਿਲਦੀ। ਮਹਾਰਾਜ ਨੂੰ ਕੌਣ ਸਾਂਭਦਾ? ਇੱਕ ਮਹੀਨਾ ਪਹਿਲਾਂ ਹੀ ਖੰਡ ਪਾਠ ਕਰਾ ਕੇ ਅਰਦਾਸ ਕਰ ਦਿਓ, ਇੱਕ ਮਹੀਨਾ ਵਿਆਹ ਤੋਂ ਪਹਿਲਾਂ ਹੀ ਕਰਾ ਦਿਓ ਖੰਡ ਪਾਠ, ਜਾਂ ਫਿਰ ਨੂੰ ਆਜੂਗੀ ਜਾਂ ਸੱਸ ਲੜਕੇ ਦਾ ਵਿਆਹ ਚਾਹੇ ਬੇਟੀ ਦਾ ਵਿਆਹ, ਜਾਂ ਮਹੀਨਾ ਬਾਅਦ 'ਚ ਕਰਾ ਦਿਓ, ਸ਼ੁਕਰਾਨੇ ਦਾ ਖੰਡ ਪਾਠ ਬਾਅਦ 'ਚ ਕਰਾ ਦਿਓ, ਸੱਚੇ ਪਾਤਸ਼ਾਹ ਅਰਦਾਸ ਪਹਿਲਾਂ ਕਰਾ ਦਿਓ ਵੀ ਮਹਾਰਾਜ ਕਿਰਪਾ ਕਰ ਦਿਓ, ਖੰਡ ਪਾਠ ਸਾਹਿਬ ਕਰਾਓ। ਫਿਰ ਖੁੱਲ੍ਹੇ ਸਨ ਉਦੋਂ ਜਦੋਂ ਕਿਸੇ ਬੰਦੇ ਨੂੰ ਨਾ ਸਾਂਭਣਾ ਪਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਿਵਾਰ ਦੇ ਮੈਂਬਰ ਜਿਹੜਾ ਕੋਈ ਰਿਸ਼ਤੇਦਾਰ ਤੁਹਾਡਾ ਹੋਵੇ ਚੰਗਾ, ਉਹ ਜਿਹੜਾ ਕਵੇ ਵੀ ਹਾਂ ਮੈਂ ਬਹਿ ਕੇ ਕੋਲ ਬਾਣੀ ਸੁਣੂੰਗਾ ਜਾਂ ਮੇਰਾ ਜੀ ਕਰਦਾ, ਉਹ ਆ ਜਾਏ, ਉਹ ਆ ਸਕਦਾ। ਪਰ ਜਿਹੜੇ ਆ ਕੇ ਕਹਿੰਦੇ ਨੇ ਸਾਡੀ ਸੰਭਾਲ ਨਹੀਂ ਕਰਦੇ, ਤੁਸੀਂ ਸਾਨੂੰ ਸਾਂਭਦੇ ਨਹੀਂ, ਸਾਨੂੰ ਘਰ ਗਿਆਂ ਨੂੰ ਪੁੱਛਿਆ ਹੀ ਨਹੀਂ, ਜਿਹੜੇ ਰੋਜ਼ ਸ਼ਾਮ ਨੂੰ ਪਊਆ ਭਾਲਦੇ ਆ, ਫਿਰ ਉਹਨਾਂ ਤੋਂ ਤੇ ਛੁਟਕਾਰਾ ਹੀ ਹੋ ਜੇ ਚੰਗਾ ਹੈ। ਇਹ ਅਰਦਾਸ ਹੀ ਮਹਾਰਾਜ ਦੇ ਚਰਨਾਂ 'ਚ ਕਰਕੇ ਉਦੋਂ ਮਹਾਰਾਜ ਦੇ ਚਰਨ ਪਵਾਉਣੇ ਨੇ ਜਦੋਂ ਕਿਸੇ ਹੋਰ ਨੂੰ ਨਾ ਸਾਂਭਣਾ ਪਵੇ। ਇਹ ਜ਼ਰੂਰੀ ਹੈ। ਅਸੀਂ ਨਿੱਕੀਆਂ ਨਿੱਕੀਆਂ ਗਲਤੀਆਂ ਕਰਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ, ਸਾਨੂੰ ਇਹ ਨਿੱਕੀ ਜਿਹੀ ਗੱਲ ਲੱਗਦੀ ਹੈ, ਮਹਾਰਾਜ ਦੇ ਸਰੂਪ ਘਰ 'ਚ ਲਿਆ ਕੇ ਰੱਖ ਕੇ ਮੁੜ ਕੇ ਵੇਖਣਾ ਹੀ ਨਾ, ਇਹ ਬੇਅਦਬੀ ਨਹੀਂ ਸਤਿਗੁਰਾਂ ਦੀ? ਸਤ ਸੰਗਤ ਜੀ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਘਰ 'ਚ ਆਏ ਆ, ਜ਼ਰੂਰੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੀਏ, ਬਹੁਤ ਜ਼ਰੂਰੀ। ਇੱਕ ਛੋਟੀ ਜਿਹੀ ਬੇਨਤੀ ਹੋਰ, ਪਹਿਲਾਂ ਵੀ ਬੇਨਤੀਆਂ ਕਰੀ ਦੀਆਂ, ਇੱਥੇ ਵੀ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਜਿੱਦਾਂ ਹਰ ਗੁਰਦੁਆਰੇ ਵਿੱਚ ਇੱਕ ਤਖ਼ਤ ਬਣਾਓ ਜਿਹੜਾ ਮਹਾਰਾਜ ਦਾ ਵੱਖਰਾ ਤਖ਼ਤ ਹੋਵੇ। ਤੁਸੀਂ ਗ੍ਰੰਥੀ ਸਿੰਘ ਨੂੰ ਬੁਲਾਉਂਦੇ ਹੋ, ਬਾਬਾ ਜੀ ਅਸੀਂ ਖੰਡ ਪਾਠ ਕਰਾਉਣਾ, ਜਰਾ ਆਓ ਦੱਸੋ ਫਿਰ ਕਿੱਦਾਂ ਕਰੀਏ। ਗ੍ਰੰਥੀ ਸਿੰਘ ਕੀ ਕਹਿੰਦਾ? ਆਹ ਬੈੱਡ ਤੁਹਾਡਾ ਠੀਕ ਹੈ, ਇਹਦੇ 'ਤੇ ਗਿੱਲੀ ਲੀਰ ਮਾਰ ਲਓ, ਜਿੱਦਾਂ ਪੋਚਾ ਮਾਰੀ ਦੇ ਨਾ ਵੀ ਗਿੱਲੀ ਲੀਰ ਮਾਰ ਲਓ, ਇਹਦੇ 'ਤੇ ਕਰ ਦਿੰਦੇ ਪ੍ਰਕਾਸ਼। ਹੁਣ ਉਸੇ ਬੈੱਡ 'ਤੇ ਬਹਿ ਕੇ ਸ਼ਰਾਬਾਂ ਪੀਤੀਆਂ ਗਈਆਂ ਨੇ, ਉਸੇ ਬੈੱਡ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼। ਕਦੇ ਤੁਸੀਂ SSP ਦੇ ਦਫ਼ਤਰ ਚਲੇ ਜਾਓ, SSP ਦੀ ਕੁਰਸੀ 'ਤੇ ਕੋਈ ਹੋਰ ਬੈਠ ਸਕਦਾ? ਇੰਸਪੈਕਟਰ ਦੀ ਕੁਰਸੀ 'ਤੇ ਥਾਣੇ ਦੇ ਵਿੱਚ ਹੋਰ ਬਹਿ ਜੂ ਕੋਈ? ਉਹਦੇ ਨਾਲੋਂ ਵੱਡਾ ਬਹਿ ਸਕਦਾ, ਹੋਰ ਉਹਦੇ ਨਾਲੋਂ ਛੋਟਾ ਨਹੀਂ ਕੋਈ ਬਹਿ ਸਕਦਾ। ਹਰ ਇੱਕ ਦਾ ਤਖ਼ਤ ਵੱਖਰਾ ਹੈ। ਕਿਸੇ ਸੰਤਾਂ ਦੇ ਡੇਰੇ 'ਚ ਚਲੇ ਜਾਓ, ਉਹਨਾਂ ਦੀ ਕੁਰਸੀ ਲੱਗੀ ਹੋਊ, ਕਹਿਣਗੇ ਜੀ ਇਹ ਸੰਤਾਂ ਦੀ ਕੁਰਸੀ ਹੈ, ਇਹਦੇ 'ਤੇ ਹੋਰ ਨਹੀਂ ਕੋਈ ਬਹਿੰਦਾ, ਇਹ ਸੰਤਾਂ ਦਾ ਆਸਣ ਹੈ। ਆਹ ਜੀ ਫਲਾਣੇ SSP ਦੀ ਕੁਰਸੀ ਹੈ, ਆਹ MLA ਦੀ ਕੁਰਸੀ ਹੈ, ਆਹ ਮੁੱਖ ਮੰਤਰੀ ਦੀ ਕੁਰਸੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦਾ ਵੀ ਤਖ਼ਤ ਹੈ ਕੋਈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖ਼ਤ ਵੀ ਵੱਖਰਾ ਚਾਹੀਦਾ। ਹਰ ਗੁਰਦੁਆਰੇ ਵਿੱਚ ਚਾਰ ਚਾਰ ਪੰਜ ਤਖ਼ਤ ਜਿੱਦਾਂ ਮਹਾਰਾਜ ਵਾਸਤੇ ਬਣਾ ਕੇ ਸੋਹਣੀ ਪਲਾਈ ਲਵਾ ਕੇ 1000-1500 ਰੁਪਏ ਦਾ ਇੱਕ ਬਣ ਜਾਂਦਾ, ਵਧੀਆ ਤਖ਼ਤ ਬਣਾ ਕੇ ਰੱਖੋ। ਜਿਹੜੇ ਨੇ ਵੀ ਮਹਾਰਾਜ ਦੇ ਸਰੂਪ ਲੈ ਕੇ ਜਾਣੇ ਨੇ ਉਹਨੂੰ ਪਹਿਲਾਂ ਕਹਿ ਦਿਓ ਭਾਈ ਮਹਾਰਾਜ ਜੀ ਬਾਅਦ 'ਚ ਜਾਣਗੇ, ਪਹਿਲਾਂ ਸਤਿਗੁਰਾਂ ਦਾ ਤਖ਼ਤ ਜਾਊ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਹਿਲਾਂ ਮਹਾਰਾਜ ਦਾ ਚਾਰ ਜਣੇ ਤਖ਼ਤ ਲੈ ਕੇ ਜਾਓ ਚੁੱਕ ਕੇ, ਤੇ ਉਹ ਇੱਕ ਸਾਈਡ 'ਤੇ ਲਾ ਦਿਓ, ਉਹਦੇ ਉੱਪਰ ਬੈਠੇ ਨਾ ਕੋਈ, ਇਹ ਮਹਾਰਾਜ ਦੇ ਤਖ਼ਤ ਨੇ, ਇਹਦੇ 'ਤੇ ਹੋਰ ਨਹੀਂ ਕੋਈ ਬਹਿ ਸਕਦਾ। ਇਹ ਅਦਬ ਸਤਿਕਾਰ ਮਹਾਰਾਜ ਦਾ ਜ਼ਰੂਰੀ। ਜਿਹਨਾਂ ਬੈੱਡਾਂ 'ਤੇ ਬਹਿ ਕੇ ਰੱਜ ਰੱਜ ਸ਼ਰਾਬਾਂ ਪੀਣੀਆਂ ਨੇ, ਉਹਨਾਂ ਤਖ਼ਤਾਂ ਦੇ ਉੱਤੇ ਹੀ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰ ਦਿੰਦੇ ਹਾਂ। ਰਮਾਲਿਆਂ ਦੀ ਗੁਰਦੁਆਰਿਆਂ 'ਚ ਕੋਈ ਕਮੀ ਨਹੀਂ, ਢੇਰ ਲੱਗੇ ਪਏ ਨੇ, ਵੇਖ ਲਓ ਗਠੜੀਆਂ, ਜਿਹੜੇ ਮਰਜ਼ੀ ਗੁਰਦੁਆਰੇ ਚਲੇ ਜਾਓ, ਰਮਾਲਿਆਂ ਦੀਆਂ ਗਠੜੀਆਂ ਵੱਜੀਆਂ ਪਈਆਂ, ਢੇਰ ਲੱਗੇ ਪਏ ਨੇ, ਸਿਆਲੂ ਲੈ ਲਓ ਭਾਵੇਂ ਗਰਮੀ ਵਾਲੇ ਲੈ ਲਓ, ਰਮਾਲਿਆਂ ਦੀ ਕਮੀ ਨਹੀਂ। ਜਿਹੜੀ ਗੱਲ ਦੀ ਲੋੜ ਆ ਉਹ ਪੂਰੀ ਕਰੋ, ਤਖ਼ਤ ਬਣਾਓ। ਜੇ ਕੋਈ ਘਰਾਂ ਦੇ ਵਿੱਚੋਂ ਇਹ ਸੇਵਾ ਨਹੀਂ ਕਰ ਸਕਦਾ ਤਾਂ ਕਮੇਟੀਆਂ ਵਾਲੇ ਬਣਾਉਣ, ਮਹਾਰਾਜ ਦਾ ਵੱਖਰਾ ਹੀ ਤਖ਼ਤ ਹੋਵੇ, 5-4 ਸਾਈਡ 'ਤੇ ਬਣਾ ਕੇ ਰੱਖ ਦਿਓ, ਇਹ ਸਤਿਗੁਰਾਂ ਦਾ ਤਖ਼ਤ ਹੈ, ਇਹਦੇ 'ਤੇ ਹੋਰ ਨਹੀਂ ਕੋਈ ਬੈਠੋ। ਇੱਕ ਗੱਲ ਹੋਰ ਛੋਟੀ ਜੀ ਕਰਦੇ ਹਾਂ ਬਸ, ਫਿਰ ਅੱਗੇ ਆਪਾਂ ਵਿਚਾਰ ਕਰੀਏ। ਸਾਧ ਸੰਗਤ ਜੀ, ਇੱਕ ਹੋਰ ਜ਼ਰੂਰੀ ਸਤਿਕਾਰ ਜੋ ਗੁਰੂ ਸਾਹਿਬ ਦਾ, ਜਿੱਦਾਂ ਅਸੀਂ ਰੁਮਾਲੇ ਲੈ ਕੇ ਜਾਣੇ ਨੇ, ਕੋਈ ਸਮਾਂ ਸੀ ਤੇ ਪੌਣੇ ਕੱਪੜਿਆਂ ਦੇ ਝੋਲੇ ਦੇ ਵਿੱਚ ਕੱਪੜੇ 'ਤੇ ਤੁਰ ਪੈਣਾ ਸੀ, ਵਾਂਢੇ ਚੱਲੇ ਅਸੀਂ, ਰਿਸ਼ਤੇਦਾਰੀ 'ਚ ਚੱਲੇ ਹਾਂ, ਜ਼ਮਾਨਾ ਬਦਲ ਗਿਆ। ਅੱਜ ਜੇ ਬਿਹਾਰ ਦਾ ਭਈਆ ਵੀ ਬਿਹਾਰ ਨੂੰ ਜਾਂਦਾ ਨਾ ਕਦੇ, ਜੇ ਬਿਹਾਰ ਦਾ ਭਈਆ ਵੀ ਬਿਹਾਰ ਨੂੰ ਜਾਂਦਾ ਹੈ, ਉਹ ਵੀ ਆਪਣੇ ਕੱਪੜੇ ਸੂਟ ਕੇਸ 'ਚ ਪਾ ਕੇ ਲਿਜਾਂਦਾ, ਤੇ ਮਹਾਰਾਜ ਦੇ ਰੁਮਾਲੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਸਤਰ ਜਾ ਰਹੇ ਨੇ, ਕੀ ਕਰਨਾ ਹੈ, ਪੁਰਾਣਿਆਂ ਰੁਮਾਲਿਆਂ 'ਚੋਂ ਇੱਕ ਰੁਮਾਲਾ ਚੁੱਕਿਆ, ਉਹਦੇ ਵਿੱਚ ਹੀ ਪੰਜ ਸੱਤ ਰੁਮਾਲੇ ਬੰਨੇ ਤੇ ਬੰਨ ਲਈ ਗਠੜੀ। ਜੇ ਗਠੜੀ ਬੰਨ ਕੇ ਤੁਰੇ ਜਾਂਦੇ ਨੂੰ ਕੋਈ ਬਾਂਹ ਤੋਂ ਫੜ ਕੇ ਪੁੱਛੇ ਕਿ ਭਾਈ ਮਹਾਰਾਜ ਦੇ ਰੁਮਾਲੇ 'ਤੇ ਐਂ ਲਈ ਜਾਂਦਾ, ਵੀ ਜੇ ਤੈਨੂੰ ਤੇ ਵਾਂਢੇ ਜਾਣਾ ਪਵੇ ਰਿਸ਼ਤੇਦਾਰੀ 'ਚ, ਕੀ ਕਦੇ ਆਪਣੇ ਕੱਪੜੇ ਐਂ ਲੈ ਜਾਏਗਾ ਬੰਨ ਕੇ? ਉਹ ਕਹੂ ਨਾ, ਵੱਟ ਨਹੀਂ ਪੈ ਜਾਣਗੇ। ਤੇ ਸਤਿਗੁਰਾਂ ਦੇ ਰੁਮਾਲਿਆਂ ਦਾ ਵੀ ਸਾਡਾ ਫਰਜ਼ ਹੈ, ਸਤਿਕਾਰ ਕਰੀਏ। ਜਿੱਦਾਂ ਅਸੀਂ ਆਪਣੇ ਕੱਪੜੇ ਕਿਤੇ ਜਾਣਾ ਹੁੰਦਾ, ਆਪਣੇ ਵਸਤਰ ਪ੍ਰੈਸ ਕਰਕੇ ਤਹਿ ਲਾ ਕੇ ਧੋ ਕੇ ਚੰਗੀ ਤਰ੍ਹਾਂ ਉਹ ਇੱਕ ਸੂਟ ਕੇਸ ਵਿੱਚ ਪਾ ਕੇ ਲਿਜਾਂਦੇ ਹਾਂ, ਇਹ ਕਿਉਂ ਬਈ ਉਹਨਾਂ 'ਚ ਕਿਤੇ ਵੱਟ ਨਾ ਪੈ ਜਾਏ। ਮਹਾਰਾਜ ਦੇ ਵੀ ਜਿਹੜੇ ਰੁਮਾਲੇ ਨੇ ਤਹਿ ਲਾ ਕੇ ਜਦੋਂ ਕਿਤੇ ਕਿਸੇ ਦੇ ਘਰ ਮਰਨ ਜਾਣਾ, ਸੋਹਣੇ ਸੂਟ ਕੇਸ ਵਿੱਚ ਪਾ ਕੇ ਲਿਜਾਓ, ਪਤਾ ਲੱਗੇ ਵੀ ਸਤਿਗੁਰਾਂ ਦੇ ਵਸਤਰ ਜਾ ਰਹੇ ਨੇ। ਆਖੋ
ਸਤਨਾਮ।
ਜਿਹੜੀ ਅਸੀਂ ਗਠੜੀ ਜੀ ਬੰਨ ਕੇ ਤੁਰ ਪੈਂਦੇ ਹਾਂ, ਇਹ ਚੰਗਾ ਨਹੀਂ ਲੱਗਦਾ। ਧਿਆਨ ਦਿਓ, ਪਿੰਡਾਂ ਦੇ ਵਿੱਚ 1,000 ਰੁਪਏ ਦਾ, 1,500 ਰੁਪਏ ਦਾ, ਮਹਿੰਗੇ ਤੋਂ ਮਹਿੰਗਾ ਵਧੀਆ ਵੀ, ਹਰ ਗੁਰਦੁਆਰੇ ਵਿੱਚ ਘੱਟ ਤੋਂ ਘੱਟ 2-2, 4-4 ਸੂਟ ਕੇਸ ਗ੍ਰੰਥੀ ਸਿੰਘ ਨੂੰ ਸੰਭਾਓ ਵੀ ਆਹ ਲਓ ਭਾਈ ਸਾਹਿਬ, ਜਦੋਂ ਮਰ ਦੇ ਰੁਮਾਲੇ ਲੈ ਕੇ ਜਾਣੇ ਨੇ ਇਹਦੇ 'ਚ ਪਾ ਕੇ ਲਿਜਾਇਓ, ਗਠੜੀ ਜੀ ਚੁੱਕ ਕੇ ਨਾ ਤੁਰਿਓ। ਮਰ ਦੇ ਰੁਮਾਲੇ ਇੱਦਾਂ ਜਾਂਦੇ ਸੋਹਣੇ ਨਹੀਂ ਲੱਗਦੇ। ਸਤਿਕਾਰ ਨਾਲ ਤਹਿ ਲਾ ਕੇ, ਬੇਨਤੀ ਇਹ ਆ ਵੀ ਇਹ ਸਤਿਕਾਰ ਬਾਹਰੀ ਹੈ, ਇਹ ਸਤਿਕਾਰ ਜ਼ਰੂਰੀ ਹੈ। ਅੰਦਰੂਨੀ ਸਤਿਕਾਰ ਕੀ ਹੈ? ਅੰਦਰੂਨੀ ਸਤਿਕਾਰ ਇਹ ਹੈ ਜੋ ਸਾਨੂੰ ਸਤਿਗੁਰਾਂ ਨੇ ਆਖਿਆ ਉਹਨੂੰ ਮੰਨੀਏ। ਅਸਲੀ ਸਤਿਕਾਰ ਇਹ ਹੈ ਮਹਾਰਾਜ, ਜੋ ਕਹਿ ਰਹੇ ਨੇ ਉਹ ਕਮਾਈਏ। ਸਤ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੰਨਾ ਸਤਿਕਾਰ ਹੋਏਗਾ ਓਨਾ ਹੀ ਥੋੜ੍ਹਾ ਹੈ। ਕਿਤੇ ਮੈਂ ਬੇਨਤੀ ਕਰ ਰਿਹਾ ਸੀ, ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਆਉਣ, ਚਾਹ ਨਾ ਚੁੱਕਿਆ ਜਾਏ ਤੇਰਾ। ਐਡੀ ਕਿਰਪਾ ਮੇਰੇ ਗਰੀਬ ਤੇ ਕਰ ਦਿੱਤੀ ਮਹਾਰਾਜ, ਮੇਰੀ ਛੱਪਰੀ 'ਚ ਚਰਨ ਪਾ ਤੇ ਖਿਮਾ ਕਰਨਾ। ਗੁਰੂਆਂ ਦੀ ਕਮੀ ਕੋਈ ਨਹੀਂ, ਬਹੁਤ ਨੇ, ਅੱਜ ਵੀ ਬੜੇ ਨੇ, ਘਰ ਘਰ ਹੋਏ ਬਹੇਗੇ ਰਾਮਾ, ਪਰ ਹੈ ਕੋਈ? ਲੱਖਾਂ ਕਰੋੜਾਂ ਦੀਆਂ ਫੈਕਟਰੀਆਂ ਜਿਨ੍ਹਾਂ ਦੀਆਂ ਚੱਲਦੀਆਂ ਨੇ ਉੱਥੇ ਤੇ ਭਾਵੇਂ ਆ ਜਾਣ, ਪਰ ਕਦੇ ਵੇਖਿਆ ਕਦੇ ਵੀ ਕੱਖਾਂ ਦੀ ਛੱਪਰੀ 'ਚ ਵੀ ਬੈਠੇ ਹੋਣ? ਆ ਕੇ ਕਦੇ ਵੀ ਨਹੀਂ ਆਉਂਦੇ। ਇਹ ਤੇ ਮਹਾਰਾਜ ਨੇ, ਜਿੱਥੇ ਮਰਜ਼ੀ ਲੈ ਜਾਓ, ਕਰੋੜਾਂ ਸਿਰ ਝੁਕਦੇ ਨੇ ਫਿਰ ਵੀ ਇੱਕ ਗਰੀਬ ਦੀ ਛੱਪਰੀ 'ਚ ਆ ਕੇ ਬਹਿ ਜਾਂਦੇ, ਕਿੱਡੀ ਵੱਡੀ ਗੱਲ। ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਘਰ ਨੇ ਸਦਾ ਹੀ ਗਰੀਬਾਂ ਨੂੰ ਨਵਾਜਿਆ, ਕਦੇ ਮਰਜ਼ੀ ਵੇਖ ਲਓ। ਧੰਨ ਗੁਰੂ ਨਾਨਕ ਪਾਤਸ਼ਾਹ ਜਿਵੇਂ ਲਾਲੋ ਦੇ ਘਰ ਗਏ ਸੀ ਨਾ, ਇੱਕ ਵਾਰੀ ਇੱਕ ਪਿੰਡ ਵਿੱਚ ਗਏ ਤੇ ਘਰਾਂ 'ਚ ਚਰਨ ਪੈ ਰਹੇ ਨੇ, ਕਦੇ ਕਿਸੇ ਘਰ ਕਦੇ ਕਿਸੇ ਘਰ। ਇੱਕ ਗਰੀਬ ਗੁਰਸਿੱਖ ਆਪਣੀ ਘਰਵਾਲੀ ਨਾਲ ਸਲਾਹ ਕਰਦਾ, ਕਹਿੰਦਾ ਭਾਗਵਾਨੇ ਜੀ ਕਰਦਾ ਸਤਿਗੁਰਾਂ ਦੇ ਚਰਨ ਪਵਾਈਏ, ਪਰ ਪਵਾਈਏ ਕਿੱਦਾਂ? ਇੱਕ ਜੀ ਕਰਦਾ ਚਰਨ ਪਵਾਵਾਂ, ਜਦੋਂ ਦੂਜੇ ਪਾਸੇ ਆਪਣੇ ਘਰ ਦੀ ਗਰੀਬੀ ਵੱਲ, ਘਰ ਦੀ ਆਰਥਿਕ ਹਾਲਤ ਵੱਲ ਵੇਖਦਾ ਤੇ ਫਿਰ ਸੋਚਦਾ ਮਨਾ, ਜੇ ਸਤਿਗੁਰਾਂ ਨੂੰ ਘਰ ਬੁਲਾ ਲਿਆ ਤੇ ਪੂਰਾ ਸਤਿਕਾਰ ਹੀ ਨਾ ਹੋਇਆ ਫਿਰ ਕੀ ਫਾਇਦਾ? ਪਰ ਮੈਂ ਹੁਣ ਜੀ ਵੀ ਬੜਾ ਕਰਦਾ, ਮਨ ਵਿੱਚ ਰੀਝ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਇੱਕ ਵਾਰੀ ਘਰ 'ਚ ਪੈ ਜਾਣ। ਘਰ ਵਾਲੀ ਬੀਬੀ ਕਹਿਣ ਲੱਗੀ, ਕੋਈ ਗੱਲ ਨਹੀਂ, ਜੇ ਤੁਹਾਡੀ ਇੱਛਾ ਹੈ, ਮਾੜੇ ਮੋਟੇ ਗਹਿਣੇ ਮਿਲੇ ਹੋਏ ਆ, ਲਓ ਆਪਾਂ ਇਹੀ ਵੇਚ ਬੂਝ ਕੇ ਆਪਾਂ ਇੱਕ ਵਾਰੀ ਬੇਨਤੀ ਕਰ ਲੈਂਦੇ। ਚਲੋ ਜੀ, ਕਹਿੰਦੇ ਇੱਕ ਵਾਰੀ ਪ੍ਰਸ਼ਾਦਾ ਛਕਾਉਣਾ ਹੀ ਛਕਾਉਣਾ। ਇੱਛਾ ਬਣ ਗਈ, ਗੁਰੂ ਨਾਨਕ ਪਾਤਸ਼ਾਹ ਬੜੇ ਆਨੰਦ ਵਿੱਚ ਧਰਮਸ਼ਾਲਾ ਵਿੱਚ ਬੈਠੇ ਨੇ, ਕੀਰਤਨ ਹੋ ਰਿਹਾ, ਕਈਆਂ ਘਰਾਂ ਦੇ ਵਿੱਚ ਚਰਨ ਪਾ ਕੇ ਆਏ ਨੇ। ਅੱਜ ਹੱਥ ਜੋੜ, ਗਲ 'ਚ ਪਾ, ਪੱਲਾ ਸਿਰ ਝੁਕਾ ਬੇਨਤੀ ਕਰਤੀ, ਮਹਾਰਾਜ ਸਾਡੇ ਗਰੀਬਾਂ ਦੇ ਘਰ ਵੀ ਚਰਨ ਪਾ ਦਿਓ ਗੁਰੂ ਨਾਨਕ ਪਾਤਸ਼ਾਹ ਨੂੰ। ਜਾ ਹੱਥ ਜੋੜ ਕੇ ਬੇਨਤੀ ਕੀਤੀ, ਕਰ ਦਿਓ ਕਿਰਪਾ, ਅਸੀਂ ਮਹਾਰਾਜ ਬੜੇ ਗਰੀਬ ਆ। ਮਹਾਰਾਜ ਕਹਿੰਦੇ ਆ ਜਾਵਾਂਗੇ, ਫਿਰ ਕਹੀ ਜਾਂਦੇ ਨੇ ਮਹਾਰਾਜ ਸਾਡੇ ਕੋਲ ਹੈ ਕੱਖ ਨਹੀਂ, ਅਸੀਂ ਤੇ ਬਹੁਤ ਹੀ ਗਰੀਬ ਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਕੋਈ ਗੱਲ ਨਹੀਂ, ਗਰੀਬੀ ਕਾਹਦੀ, ਕੋਈ ਧਨ ਮੰਨੀਓ ਗਰੀਬ ਹੋਵੇ ਬਹੁਤੀ ਵੱਡੀ ਗੱਲ ਨਹੀਂ, ਕੋਈ ਆਤਮਕ ਖਜ਼ਾਨੇ ਬੰਨੀਓ ਗਰੀਬ ਨਾ ਹੋਵੇ। ਜਿਹਦੇ ਕੋਲ ਨਾਮ ਰੂਪੀ ਧਨ ਹੈ ਉਹ ਕਾਹਦਾ ਗਰੀਬ ਹੈ, ਮਾਇਆ ਤੇ ਆਉਂਦੀ ਜਾਂਦੀ ਰਹਿੰਦੀ,